इस साल देवी जेतु हन सोनी फर्नीचर।
सोनी फर्नीचर से 26 दिसंबर नु लग रही है बॉक्सिंग डे सेल। सारे फर्नीचर ते लो साल दिया सब तो कट कट कीमत। 3 साल ले नो व्याज। कॉल 9058747171142 कैनेडी रोड ब्रैम्पटन।
770 दे प्यारे प्यारे श्रोतियो, मेरा जनी के डॉक्टर नरेंद्र रवि दा आप सब नु प्यार भरिया नमस्कार, सलामुअलैकम ते सति श्री अकाल। जिवें कि तुहानू पता ही है कि आपां हर इतवार नू 4 बजे तो लैके 5 बजे तक माइंड एंड बॉडी प्रोग्राम लैके तुहाडी सेवा दे विच हाजिर हुंदे आ। इह जिहड़ा प्रोग्राम है इह अरफा मुजफ्फर जी दे सहयोग दे नाल उहनां दे ताबुन दे नाल पेश कीता जांदा है। जदों भी तुसीं कोई रीयल स्टेट दे मुतलक कोई भी क्वेश्चन होवे, तुहाडा कोई भी हैल्प लैनी होवे, कोई भी गाइडेंस लैनी होवे, कोई भी राय लैनी होवे, ਤਾਂ ਤੁਸੀਂ ਉਹਨਾਂ ਨੂੰ ਇੱਕ ਵਾਰ ਜ਼ਰੂਰ ਫੋਨ ਕਰਕੇ ਉਹਨਾਂ ਦੀ ਰਾਇ ਲੈ ਲਓ। ਆਪਣੇ 2-4-5 ਜਿਹੜੇ ਤੁਹਾਡੇ ਮਿੱਤਰ ਨੇ, ਕੋਈ ਰਿਸ਼ਤੇਦਾਰ ਨੇ, ਕੋਈ ਭੈਣ ਭਰਾ ਨੇ, ਕੋਈ ਪਿੰਡ ਦੇ ਨੇ, ਕੋਈ ਧਰਮ ਦੇ ਨੇ, ਉਹਨਾਂ ਨੂੰ ਵੀ ਬੁਲਾਓ, ਕਿਉਂਕਿ ਇਹ ਇਟਸ ਨਾਟ ਏ ਸਮਾਲ ਅਮਾਊਂਟ। ਹੁਣ ਜਿਹੜੇ ਘਰ ਨੇ, ਛੋਟੇ ਤੋਂ ਛੋਟਾ ਘਰ ਵੀ ਕੋਈ ਮਿਲ ਹੀ ਜਾਂਦਾ, ਅਤੇ ਜਿਹੜੀ ਕਮਿਸ਼ਨ ਹੈ, ਚਾਹੇ ਤੁਸੀਂ ਲੈਣੀ ਹੈ ਚਾਹੇ ਵੇਚਣੀ ਹੈ, ਰੀਅਲ ਸਟੇਟ ਦੇ ਏਜੰਟ ਦੀ ਜੇਬ 'ਚ $30,000-40,000 ਪੈਂਦਾ। ਸੋ ਤੁਸੀਂ ਫਰਿੱਜ ਦੇ ਉੱਤੇ, ਕਾਰਪੈਟ ਦੇ ਉੱਤੇ, $1,000 ਦੇ ਚੈੱਕ ਦੇ ਉੱਤੇ ਵਿਸ਼ਵਾਸ ਨਾ ਕਰੋ। ਸਗੋਂ ਖੁੱਲ੍ਹ ਕੇ ਗੱਲ ਕਰੋ ਕਿ ਮੈਨੂੰ ਕੀ ਬੈਨੀਫਿਟ ਹੋਏਗਾ, ਮੈਨੂੰ ਕਿੰਨੇ ਪੈਸੇ ਤੂੰ ਵਾਪਸ ਕਰੇਗਾ ਜੇ ਮੈਂ ਲੈਣਾ ਮਕਾਨ, ਤਾਂ ਕਿੰਨੇ ਮਿਲਣਗੇ ਮੈਨੂੰ ਵਿੱਚੋਂ, ਅਤੇ ਜੇ ਵੇਚਣਾ ਤਾਂ ਮੈਨੂੰ ਕਿੰਨੇ ਦਿਨ ਕੀ ਕੁਛ ਹਿਸਾਬ ਕਿਤਾਬ ਹੈ, ਸਾਰਿਆਂ ਨੂੰ ਪੁੱਛੋ। ਅਤੇ ਨਾਲ ਹੀ ਅਰਫਾ ਮੁਜੱਫਰ ਜੀ ਨੂੰ ਵੀ ਮੈਂ ਕਹਿਣਾ, ਉਹਨਾਂ ਵੀ ਫੋਨ ਕਰ ਲਓ। ਫੋਨ ਕਰਨ ਦਾ ਕੀ ਨੁਕਸਾਨ ਹੈ, ਉਹਨਾਂ ਦੀ ਰਾਇ ਲੈ ਲਓ। ਜੇ ਤੁਹਾਨੂੰ ਲੱਗੇ ਕਿ ਉਹਨਾਂ ਦੀ ਰਾਇ ਵਧੀਆ, ਸਾਫ਼ ਸੁਥਰੀ ਹੈ, ਕਲੀਅਰ ਹੈ, ਤਾਂ ਤੁਸੀਂ ਉਹਨਾਂ ਨੂੰ ਸੇਵਾ ਦਾ ਮੌਕਾ ਦੇ ਦਿਓ। ਫੋਨ ਨੰਬਰ ਹੈਗਾ 6478986245 6478968962452 ਉਹਨਾਂ ਦਾ ਫੋਨ ਨੰਬਰ ਹੈ। ਜੇ ਤੁਸੀਂ ਕਿਸੇ ਟਾਈਮ ਭੁੱਲ ਵੀ ਜਾਓ ਤਾਂ 770 ਰੇਡੀਓ ਦੇ ਉੱਪਰ ਕਿਸੇ ਵੀ ਟਾਈਮ ਤੁਸੀਂ ਫੋਨ ਕਰ ਸਕਦੇ ਹੋ। ਰੇਡੀਓ ਸਟੇਸ਼ਨ ਦਾ ਨੰਬਰ ਹੈਗਾ 416-620-1778 416-620-1778। ਉਹਨਾਂ ਨੂੰ ਫੋਨ ਕਰਕੇ ਫਰਮ ਜਫਰ ਜੀ ਤੁਸੀਂ ਫੋਨ ਲੈ ਲਓ, ਰਾਇ ਲੈ ਲਓ। ਗਰੰਟਿਡ ਤੁਹਾਨੂੰ ਜਿਹੜੇ ਨੇ ਕਾਫ਼ੀ ਪੈਸੇ ਤੁਹਾਡੇ ਸੇਵ ਵੀ ਹੋਣਗੇ, ਅਤੇ ਤੁਹਾਨੂੰ ਉਹਨਾਂ ਨਾਲ ਡੀਲ ਕਰਕੇ ਅੰਦਰੋਂ ਖੁਸ਼ੀ ਹੋਏਗੀ। ਬਾਹਰੋਂ ਖੁਸ਼ੀ ਤਾਂ ਹੋਣੀ ਹੋਣੀ ਹੈ, ਅੰਦਰੋਂ ਵੀ ਖੁਸ਼ੀ ਹੋਏਗੀ। ਯਕੀਨ ਕਰੋ ਤੁਸੀਂ ਫਿਰ ਹਮੇਸ਼ਾ ਉਹਨਾਂ ਦੇ ਨਾਲ ਲੱਗੋਗੇ, ਕਿਉਂਕਿ ਮਾਲਕ ਨਾਲ ਉਹਨਾਂ ਦੀ ਵਿਧ ਮਿਲੀ ਵੀ ਹੈ। ਮੈਂ ਉਹਨਾਂ ਨੂੰ ਜਿੰਨਾ ਚਿਰ ਪਰਸਨਲੀ ਜਾਣਦਾ, ਕੰਟੈਂਟਮੈਂਟ ਹੈ, ਅੱਲਾ ਦੀ ਮਿਹਰ ਹੈ। ਅਦਰਵਾਈਜ਼ ਤਾਂ ਪੈਸੇ ਪਿੱਛੇ ਤਾਂ ਸਾਰੀ ਦੁਨੀਆ ਭੱਜੀ ਫਿਰਦੀ ਹੈ, ਹੱਥ 'ਤੇ ਹੱਥ ਮਾਰਦੀ ਫਿਰਦੀ ਹੈ, ਪਰ ਉਹਨਾਂ 'ਤੇ ਕੋਈ ਖਾਸ ਰਹਿਮਤ ਹੈ, ਕੰਟੈਂਟਮੈਂਟ ਹੈ, ਕੋਈ ਹੇਰਾਫੇਰੀ ਤਾਂ ਨੇੜੇ ਤੇੜੇ ਵੀ ਨਹੀਂ ਹੈ, ਸਪਸ਼ਟ ਹੈ। ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ 2 ਪੈਰ ਘੱਟ ਚੱਲਣਾ ਪਰ ਚੱਲਣਾ ਮੜਕ ਦੇ ਨਾਲ, ਉਹ ਥੋੜ੍ਹਾ ਕਮਾ ਲੈਂਦੇ ਨੇ, ਰਾਤ ਨੂੰ ਸੁੱਖ ਦੀ ਨੀਂਦ ਖਾਣੀ ਚਾਹੁੰਦੇ ਨੇ, ਹੋਰ ਉਹਨਾਂ ਨੂੰ ਕੋਈ ਚੀਜ਼ ਦੀ ਜ਼ਰੂਰਤ ਨਹੀਂ। ਸੋ ਇਸ ਕਰਕੇ ਤੁਸੀਂ ਵੀ ਆਪਣਾ ਫਾਇਦਾ ਲੈਣਾ ਤਾਂ ਅਰਫਾ ਮੁਜੱਫਰ ਜੀ ਨੂੰ ਫੋਨ ਕਰ ਲਓ। ਹੁਣ ਗੱਲ ਕਰੀਏ ਆਪਣੇ ਟੌਪਿਕ ਦੀ। ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਕੱਲ੍ਹ ਆਪਾਂ ਸਾਰੀ ਦੁਨੀਆ ਦੇ ਵਿੱਚ ਕ੍ਰਿਸਮਿਸ ਮਨਾਈ ਹੈ, ਅੱਜ ਬੋਕਸਿੰਗ ਡੇ ਹੈ। ਹਾਲੇ ਕ੍ਰਿਸਮਿਸ ਦੀ ਜਿਹੜੀ ਹੈਗੀ ਉਹ ਨਸ਼ਾ ਹਾਲੇ ਉਤਰਿਆ ਨਹੀਂ, ਸੋ ਮੈਂ ਸੋਚਿਆ ਵੀ ਅੱਜ ਆਪਾਂ ਕ੍ਰਿਸਮਿਸ ਦੇ ਉੱਪਰ ਹੀ ਗੱਲ ਕਰਨੀ ਹੈ ਕਿ ਬੇਸਿਕਲੀ ਕੀ ਗੱਲ ਕਰਾਂਗੇ ਅਤੇ ਟੀਚਿੰਗਸ ਬਾਰੇ ਕੀ ਗੱਲ ਕਰਾਂਗੇ। ਸੋ ਬਿਫੋਰ ਆਈ ਸਟਾਰਟ ਦਿਸ ਟੋਪਿਕ, ਲੈਟਸ ਹੀਅਰ ਦਾ ਫਸਟ ਸੌਂਗ, ਜਿਹੜਾ ਕਿ ਕੱਲ੍ਹ ਆਮ ਹਰੇਕ ਥਾਂ 'ਤੇ ਵੱਜਦਾ ਸੀ, ਜਿੰਗਲ ਬੈਲ ਜਿੰਗਲ ਬੈਲ ਜਿੰਗਲ ਆਲ ਦਾ ਵੇ, ਸੁਣੋ।
Dashing through the snow in a one-horse open sleigh, o'er the fields we go, laughing all the way. The bells on bobtail ring, they make our spirits bright. What fun it is to ride and sing a sleighing song tonight. Jingle bells, jingle bells, jingle all the way. Oh, what fun it is to ride in a one-horse open sleigh. A day or two ago, I thought I'd take a ride, and soon Miss Fanny Bright was seated by my side. The horse was lean and lank, misfortune seemed his lot. He got into a drifted bank, and we got upset. Jingle bells, jingle bells, jingle all the way. Oh, what fun it is to ride in a one-horse open sleigh. Jingle bells, jingle bells, jingle is white. So go it while you're young. Take the girls tonight.
ਪਿਆਰੇ ਸਰੋਤਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇਤਵਾਰ ਨੂੰ ਆਪਾਂ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਮੈਂ ਹਾਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ। ਜੇ ਤੁਸੀਂ ਮੇਰੀ ਯੂਟਿਊਬ ਦੇ ਉੱਤੇ ਵੀ ਮੇਰੇ ਚੈਨਲ ਦੇਖਣੇ ਹੋਣ, ਜਿਹੜੇ ਹੁਣ ਅਸੀਂ ਰਿਕਾਰਡ ਕਰ ਰਹੇ ਹਾਂ ਜਾਂ ਇਸ ਤੋਂ ਪਹਿਲਾਂ ਵੀ ਟੀ ਵੀ ਸ਼ੋਅ ਕੀਤੇ ਨੇ ਜਿਹਦੇ ਵਿੱਚ ਬਹੁਤ ਸਾਰੇ ਆਈ ਡਾਕਟਰਸ ਨੇ, ਫੈਮਿਲੀ ਫਿਜੀਸ਼ੀਅਨ ਨੇ, ਹੋਰ ਵੀ ਸਪੈਸ਼ਲਿਸਟ ਨੇ, ਪੋਲੀਟੀਸ਼ੀਅਨਸ ਵੀ ਨੇ। ਸੋ ਜੇ ਤੁਸੀਂ ਉਹ ਚੈਨਲ ਵੀ ਦੇਖਣੇ ਹੋਣ ਤਾਂ ਕਿ ਤੁਹਾਨੂੰ ਬਿਲਕੁਲ ਫਾਇਦਾ ਹੋਏਗਾ। ਜਦੋਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਹਾਰਟ ਦੀ ਪ੍ਰੋਬਲਮ ਆਉਂਦੀ ਹੈ, ਤੁਹਾਨੂੰ ਕੋਈ ਅੱਖਾਂ ਦੀ ਪ੍ਰੋਬਲਮ ਆਉਂਦੀ ਹੈ, ਤੁਹਾਨੂੰ ਕੋਈ ਦੰਦਾਂ ਦੀ ਪ੍ਰੋਬਲਮ ਆਉਂਦੀ ਹੈ, ਤੁਹਾਨੂੰ ਕੋਈ ਗਲੇ ਦੀ ਪ੍ਰੋਬਲਮ ਆਉਂਦੀ ਹੈ, ਤੁਹਾਨੂੰ ਕੋਈ ਬ੍ਰੇਨ ਦੀ ਪ੍ਰੋਬਲਮ ਆਉਂਦੀ ਹੈ, ਕਿਉਂਕਿ ਔਥੈਂਟਿਕ ਡਾਕਟਰ ਉਹਨਾਂ ਗੱਲਾਂ ਦਾ ਜਵਾਬ ਦਿੰਦੇ ਨੇ, ਤੁਸੀਂ ਮੇਰੇ ਯੂਟਿਊਬ ਦੇ ਉੱਪਰ ਜਾ ਕੇ ਉਹ ਚੈਨਲ ਵੀ, ਉਹ ਪ੍ਰੋਗਰਾਮ ਵੀ ਦੇਖ ਸਕਦੇ ਹੋ। ਮੇਰੀ ਇੱਕ ਤੁਹਾਨੂੰ ਤਾਕੀਦ ਹੈ, ਬੇਨਤੀ ਹੈ ਕਿ ਜਦੋਂ ਵੀ ਤੁਸੀਂ ਯੂਟਿਊਬ 'ਤੇ ਜਾਣਾ, ਇੱਕ ਸਿੰਪਲ ਤਰੀਕਾ, ਤੁਸੀਂ ਮੇਰਾ ਨਾਂ ਪਾ ਲਓ ਜਿਹੜਾ ਕਿ ਸਕਰੀਨ 'ਤੇ ਵੀ ਤੁਹਾਨੂੰ ਦਿਸ ਰਿਹਾ ਹੈ, ਡਾਕਟਰ ਨਰਿੰਦਰ ਰਵੀ ਗੋਇਲ। ਇਹ ਜਦੋਂ ਪਾਓਗੇ ਤਾਂ ਮੇਰਾ ਯੂਟਿਊਬ ਖੁੱਲ੍ਹ ਜਾਏਗਾ, ਤੁਸੀਂ ਸਾਰੇ ਚੈਨਲ ਦੇਖ ਸਕਦੇ ਹੋ, ਨਹੀਂ ਫੇਸਬੁੱਕ 'ਤੇ ਤਾਂ ਮੈਂ ਲਾਈਵ ਹੁੰਦਾ ਹੀ ਹਾਂ। ਸੋ ਜੇ ਤੁਸੀਂ ਉਹ ਚੈਨਲ ਲਾਈਕ ਕਰ ਦਿਓ ਤਾਂ ਕਿ ਹੋਰਾਂ ਦਾ ਵੀ ਫਾਇਦਾ ਹੋਵੇ, ਤਾਂ ਤੁਸੀਂ ਉਹਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਵੀ ਕਰ ਦਿਓ, ਅਤੇ ਇੱਕ ਉਹ ਬੈੱਲ ਵਾਲਾ ਹੁੰਦਾ ਬਟਨ ਉਹ ਵੀ ਦਬਾ ਦਿਓ। ਇਹਦਾ ਮਤਲਬ ਇਹ ਨਹੀਂ ਕਿਉਂਕਿ ਮੈਂ ਪੈਸੇ ਕਮਾਉਣਾ ਚਾਹੁੰਦਾ, ਪੈਸੇ ਤਾਂ ਹੁਣ ਮੈਂ ਕੀ ਕਮਾਉਣੇ ਨੇ, ਬਥੇਰੇ ਕਮਾ ਲਏ। ਸੋ ਇਹਦੇ ਨਾਲ ਐਂ ਵੀ ਹੋਰ ਲੋਕਾਂ ਦਾ ਵੀ ਫਾਇਦਾ ਹੋ ਜੂ। ਜੇ ਤੁਹਾਨੂੰ ਤੁਸੀਂ ਲਾਈਕ ਨਹੀਂ ਕਰਦੇ, ਬਿਲਕੁਲ ਨਾ ਦਬਾਓ। ਅਤੇ ਜੇ ਸਾਨੂੰ ਅੰਦਰੋਂ ਕਈ ਵਾਰੀ ਆਪਣੇ ਹੁੰਦੇ ਨੇ, ਬਹੁਤ ਲੱਗਦੇ ਨੇ ਵੀ ਸਾਡਾ ਬੜਾ ਕਲੋਜ਼ ਫਰੈਂਡ ਹੈ, ਸਾਡਾ ਬੜਾ ਕਲੋਜ਼ ਰਿਸ਼ਤੇਦਾਰ ਹੈ, ਅੰਦਰੋਂ ਉਹਨੂੰ ਖੁਸ਼ੀ ਨਹੀਂ ਹੁੰਦੀ, ਸਗੋਂ ਅੰਦਰੋਂ ਕਈ ਵਾਰੀ ਜੈਲਸੀ ਹੁੰਦੀ ਹੈ। ਉਹ ਕਹਿੰਦਾ ਮੈਂ ਤਾਂ ਦੇਖਿਆ ਹੀ ਨਹੀਂ, ਮੈਂ ਦੱਸਣਾ ਹੀ ਨਹੀਂ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮਾਲਕ ਸਾਡੇ ਵਿੱਚ ਬੈਠਾ ਹੈ, ਉਹਨੂੰ ਪਤਾ ਹੈ। ਜੇ ਕਿਸੇ ਦਾ ਤੁਸੀਂ ਕੋਈ ਚੰਗਾ ਕੰਮ ਕਰ ਦਿਓਗੇ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਇਹਦੇ ਵਿੱਚ। ਜੇ ਤੁਸੀਂ ਵਾਕਈ ਲਾਈਕ ਕਰਦੇ ਹੋ ਤਾਂ ਕਰ ਦਿਓ, ਅਤੇ ਇਗਨੋਰ ਕਰਨ ਵਾਲੀ ਕੋਈ ਗੱਲ ਨਹੀਂ ਹੁੰਦੀ। ਜਦੋਂ ਤੁਸੀਂ ਇਗਨੋਰ ਕਰਦੇ ਹੋ, ਸਾਇੰਸ ਨੇ ਇੰਨੀ ਤਰੱਕੀ ਕਰਤੀ ਕਿ ਉਹ ਸਾਇੰਸ ਦੱਸਦਾ ਨਹੀਂ ਵੀ ਕਿਹੜੇ ਕਿਹੜੇ ਬੰਦਿਆਂ ਨੇ ਚੈਨਲ ਦੇਖੇ ਨੇ। ਬੇਸ਼ੱਕ ਤੁਸੀਂ ਇਗਨੋਰ ਕਰ ਦਿਓ, ਡਜ਼ਨਟ ਮੈਟਰ, ਆਪਣੀ ਫਿਦਰਤ ਆਪਾਂ ਨੂੰ ਚੇਂਜ ਕਰਨ ਦੀ ਲੋੜ ਹੈ। ਅੱਜ ਜਿਹੜਾ ਟੋਪਿਕ ਹੈ ਉਹ ਹੈਗਾ ਆਪਣਾ ਕ੍ਰਿਸਮਿਸ ਦੇ ਉੱਪਰ, ਵੀ ਕ੍ਰਿਸਮਿਸ ਕਿਹਨੂੰ ਕਹਿੰਦੇ ਨੇ, ਇਹਦੇ ਬਾਰੇ ਥੋੜ੍ਹੀ ਜਿਹੀ ਆਪਾਂ ਹਿਸਟਰੀ ਦੇਵਾਂਗੇ, ਕਿਉਂਕਿ ਹਿਸਟਰੀ ਦੇ ਵਿੱਚ ਸਾਨੂੰ ਨੌਲੇਜ ਦਾ ਵਾਧਾ ਤਾਂ ਹੋ ਜਾਂਦਾ, ਪਰ ਅਸੀਂ ਉਹਦੇ ਤੋਂ ਹਿਸਟਰੀ ਤੋਂ ਕੁਝ ਸਿੱਖ ਨਹੀਂ ਸਕਦੇ। ਸਿੱਖਦੇ ਹਾਂ ਉਹਨਾਂ ਦੀਆਂ ਟੀਚਿੰਗਸ ਤੋਂ, ਟੀਚਿੰਗ ਜਦੋਂ ਅਸੀਂ ਸਿੱਖਦੇ ਹਾਂ ਤਾਂ ਉਹਦੇ ਉੱਤੇ ਸਾਡੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਅਸਰ ਜ਼ਰੂਰ ਪੈਂਦਾ ਹੈ। ਹੁਣ ਪਹਿਲਾ ਜਿਹੜਾ ਬੇਸਿਕ ਗੱਲ ਹੈ ਉਹ ਹੈਗਾ ਕਿ ਵਟ ਇਜ਼ ਕ੍ਰਿਸਮਿਸ, ਕ੍ਰਿਸਮਿਸ ਕਹਿੰਦੇ ਕਿਹਨੂੰ ਨੇ। ਕ੍ਰਿਸਮਿਸ ਐਕਚੁਅਲ ਦੇ ਵਿੱਚ ਕ੍ਰਿਸਚਨ ਲੋਕਾਂ ਦਾ ਹੋਲੀ ਫੈਸਟੀਵਲ ਹੈ, ਜਿਹਦੇ ਵਿੱਚ ਇਸ ਦਿਨ ਜੀਸਸ ਕ੍ਰਾਈਸਟ ਦਾ ਜਨਮ ਹੋਇਆ ਸੀ 25 ਦਸੰਬਰ ਨੂੰ। ਸੋ 25 ਦਸੰਬਰ ਨੂੰ ਜਦੋਂ ਜੀਸਸ ਕ੍ਰਾਈਸਟ, ਜਿਹੜੇ ਕਿ ਜਿਸ ਤਰ੍ਹਾਂ ਸਾਡੇ ਗੁਰੂ ਨਾਨਕ ਸਾਹਿਬ ਸਿੱਖ ਧਰਮ ਦੇ ਵਿੱਚ ਫਾਊਂਡਰ ਨੇ, ਜਿਸ ਤਰ੍ਹਾਂ ਲਾਰਡ ਕ੍ਰਿਸ਼ਨ ਨੇ, ਭਗਵਾਨ ਰਾਮ ਨੇ, ਮੁਹੰਮਦ ਸਾਹਿਬ ਨੇ, ਇਸੇ ਤਰ੍ਹਾਂ ਹੀ ਕ੍ਰਿਸਚਨ ਲੋਕਾਂ ਦਾ ਜਿਹੜਾ ਪੈਗੰਬਰ ਹੈ, ਜਿਹੜਾ ਰੱਬ ਹੈ ਜਾਂ ਸਨ ਆਫ ਗੋਡ ਹੈ, ਉਹ ਜੀਸਸ ਕ੍ਰਾਈਸਟ ਕਿਹਾ ਜਾਂਦਾ ਹੈ। ਅਤੇ ਜੀਸਸ ਕ੍ਰਾਈਸਟ ਦਾ ਜਿਹੜਾ ਜਨਮ ਹੈ ਉਹ 25 ਦਸੰਬਰ ਨੂੰ ਹੋਇਆ ਸੀਗਾ। ਸੋ ਕ੍ਰਿਸਮਿਸ ਦਾ ਮਤਲਬ ਸਿੰਪਲ ਇਹ ਹੈ ਵੀ ਜਿਸ ਤਰ੍ਹਾਂ ਆਪਾਂ ਹਿੰਦੂ ਲੋਕ ਜਨਮ ਅਸ਼ਟਮੀ ਮਨਾਉਂਦੇ ਹਾਂ, ਸਿੱਖ ਭਰਾ ਗੁਰਪੁਰਬ ਮਨਾਉਂਦੇ ਨੇ, ਇਸੇ ਤਰ੍ਹਾਂ ਜਿਹੜੇ ਕ੍ਰਿਸਚਨ ਲੋਕ ਨੇ ਉਹ ਕ੍ਰਿਸਮਿਸ ਮਨਾਉਂਦੇ ਨੇ। ਕ੍ਰਿਸਮਿਸ ਦਾ ਮਤਲਬ ਹੈ ਬਰਥ ਆਫ ਜੀਸਸ ਕ੍ਰਾਈਸਟ। ਹੁਣ ਇਸ ਦਿਨ ਜਿਵੇਂ ਹੁਣ ਆਪਾਂ ਕੱਲ੍ਹ ਦੇਖਿਆ ਹੀ ਹੈ ਕਿ ਜੀਸਸ ਕ੍ਰਾਈਸਟ ਦੀ ਜਿਹੜੀ ਮਦਰ ਸੀਗੀ ਉਹ ਮਰੀਅਮ ਸੀਗੀ। ਮਰੀਅਮ ਜਿਹੜੀ ਸੀ ਉਹ ਬੈਚਲਰ ਸੀ, ਕੁਆਰੀ ਸੀ, ਵਰਜਨ ਸੀ ਜਦੋਂ ਕਿ ਜੀਸਸ ਕ੍ਰਾਈਸਟ ਦਾ ਜਨਮ ਹੋਇਆ। ਹੁਣ ਜੇ ਇਸ ਚੱਕਰ 'ਚ ਬਹਿ ਗਏ ਤਾਂ ਘੰਟਾ ਲੱਗ ਜਾਣਾ। ਸੋ ਇੰਨੀ ਕੁ ਗੱਲ ਬੇਸਿਕਲੀ ਇਹ ਆ ਵੀ ਇਹਨਾਂ ਦੀ ਮਦਰ ਦਾ ਨਾਂ ਕੁਆਰੀ ਮਰੀਅਮ ਸੀ, ਕੁਆਰੀ ਸੀਗੀ ਉਹ, ਅਤੇ ਇਹ ਇਜ਼ਰਾਈਲ ਦੇ ਵਿੱਚ ਬੈਥੁਲਮ ਦੇ ਵਿੱਚ ਸ਼ਹਿਰ ਦੇ ਛੋਟਾ ਜਿਹਾ ਪਿੰਡ ਆ ਉੱਥੇ ਹੋਏ ਸੀਗੇ, ਇੱਕ ਤਬੇਲੇ ਦੇ ਵਿੱਚ। ਸੋ ਜਿਹੜੀ ਕ੍ਰਿਸਮਿਸ ਹੈ ਉਹਦੇ ਵਿੱਚ ਅਸੀਂ ਕੀ ਕਰਦੇ ਹਾਂ। ਹੁਣ ਕੱਲ੍ਹ ਨਿਕਲ ਕੇ ਗਈ ਹੈ, ਦੱਸਣ ਦੀ ਜਾਂ ਗੱਲ ਹੀ ਨਹੀਂ, ਸਾਰਿਆਂ ਨੂੰ ਪਤਾ ਹੋ ਜਿਨ੍ਹਾਂ ਨੇ ਕ੍ਰਿਸਮਿਸ ਮਨਾਈ ਹੈ ਕਿ ਅਸੀਂ ਕ੍ਰਿਸਮਿਸ ਨੂੰ ਕੀ ਕਰਦੇ ਹਾਂ, ਐਕਸਚੇਂਜ ਗਿਫਟਸ। ਗਿਫਟਸ ਅਸੀਂ ਇੱਕ ਦੂਜੇ ਨੂੰ ਦਿੰਦੇ ਹਾਂ, ਲੈਂਦੇ ਹਾਂ। ਜੇ ਕੋਈ ਡਾਕਟਰਸ ਨੇ ਜਾਂ ਕੋਈ ਵਕੀਲ ਨੇ, ਉਹਨਾਂ ਕੋਲ ਬਥੇਰੇ ਆਉਂਦੇ ਨੇ, ਲੋਕ ਦੇ ਕੇ ਜਾਂਦੇ ਨੇ ਖੁਸ਼ ਹੋ ਕੇ, ਇਹਦਾ ਮਤਲਬ ਐਕਸਚੇਂਜ ਗਿਫਟਸ। ਅਤੇ ਦੂਜੀ ਗੱਲ ਹੁੰਦੀ ਹੈ ਸ਼ੇਅਰਿੰਗ ਮੀਲ ਵਿਦ ਦ ਫੈਮਿਲੀ ਐਂਡ ਫਰੈਂਡਸ, ਕਿ ਅਸੀਂ ਖਾਣੇ 'ਤੇ ਇੱਕ ਦੂਜੇ ਨੂੰ ਇਨਵਾਈਟ ਕਰਦੇ ਹਾਂ, ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ ਇੱਕ ਦੂਜੇ ਨਾਲ ਬਹਿ ਕੇ ਹੱਸਦੇ ਖੇਡਦੇ। ਕਿਉਂ? ਕਿਉਂਕਿ ਉਸ ਦਿਨ ਅਸੀਂ ਮੰਨਦੇ ਹਾਂ ਵੀ ਸਾਡੇ ਪਰਮਾਤਮਾ ਦਾ, ਸਾਡੇ ਜੀਸਸ ਦਾ ਜਨਮ ਦਿਨ ਹੈ। ਜਦੋਂ ਵੀ ਬੱਚਾ ਕੋਈ ਜਨਮ ਲੈਂਦਾ ਉਹਦੀ ਖੁਸ਼ੀ ਤਾਂ ਸਦਾ ਹੀ ਮਨਾਉਂਦੇ ਹਾਂ, ਬਰਥਡੇ ਮਨਾਉਂਦੇ ਹਾਂ, ਚਾਹੇ ਕਹਿ ਲਓ ਵੀ ਇਹ ਬਰਥਡੇ ਆ ਜੀਸਸ ਕ੍ਰਾਈਸਟ ਦਾ। ਸੋ ਇਸ ਦਿਨ ਅਸੀਂ ਚਰਚ ਦੇ ਵਿੱਚ ਜ਼ਰੂਰ ਜਾਂਦੇ ਹਾਂ, ਅਟੈਂਡਿੰਗ ਚਰਚ, ਠੀਕ ਹੈ ਜੀ। ਫਿਰ ਆਫਕੋਰਸ ਵੇਟਿੰਗ ਫਾਰ ਦਾ ਸੈਂਟਾ ਕਲੌਸ। ਸੈਂਟਾ ਕਲੌਸ ਜਿਹੜਾ ਹੁੰਦਾ ਉਹ ਲਾਲ ਟੋਪੀ ਪਾਈ ਹੁੰਦੀ ਹੈ, ਚਿੱਟੀ ਹੁੰਦੀ ਹੈ, ਦਾੜੀ ਚਿੱਟੀ ਰੱਖੀ ਹੁੰਦੀ ਹੈ, ਉਹਨੂੰ ਸੈਂਟਾ ਕਲੌਸ ਕਹਿੰਦੇ ਨੇ। ਐਕਚੁਅਲ ਉਹ ਸੇਂਟ ਨੈਕੁਲਸ ਐਕ ਸੰਤ ਹੋਏ ਨੇ, ਹੈਂਜੀ, ਇਰਾਕ ਦੇ ਵਿੱਚ, ਸੋਰੀ ਟਰਕੀ ਦੇ ਵਿੱਚ ਸੰਤ ਹੋਏ ਨੇ ਅੱਜ ਤੋਂ 1750 ਸਾਲ ਪਹਿਲਾਂ। ਹੁਣ 2021 ਹੈ, 1750 ਸਾਲ ਪਹਿਲਾਂ ਟਰਕੀ ਦੇ ਵਿੱਚ ਸੇਂਟ ਨਿਕੋਲਸ ਹੋਏ ਨੇ। ਉਹ ਕੀ ਕਰਦੇ ਸੀਗੇ ਕਿ ਗਰੀਬਾਂ ਨੂੰ, ਕੋਈ ਵੀ ਜਿਹੜਾ ਡਿਜ਼ਰਵਿੰਗ ਹੈ, ਲੋੜਵੰਦ ਹੈ, ਬੱਚੇ ਨੇ, ਉਹਨਾਂ ਨੂੰ ਗਿਫਟ ਦਿਆ ਕਰਦੇ ਸੀ। ਇਸੇ ਕਰਕੇ ਉੱਥੋਂ ਤੋਂ ਟ੍ਰੈਡੀਸ਼ਨ ਚੱਲੀ ਆ ਰਹੀ ਹੈ ਕਿ ਬੱਚੇ ਉਡੀਕਦੇ ਨੇ ਵੀ ਕ੍ਰਿਸਮਿਸ ਵਾਲੇ ਦਿਨ ਜਾਂ ਕ੍ਰਿਸਮਿਸ ਤੋਂ ਪਹਿਲਾਂ ਸੇਂਟ ਜਿਹੜਾ ਆਪਣਾ ਸੈਂਟਾ ਕਲੌਸ ਹੈ ਉਹ ਜਿੰਨੀਆਂ ਵੀ ਸਾਡੀਆਂ ਵਿਸ਼ਿਸ ਨੇ ਉਹ ਪੂਰੀਆਂ ਕਰਦੇ ਹੈ ਜੀ। ਸੋ ਜਿਹੜਾ ਸੈਂਟਾ ਕਲੌਸ ਸੀਗਾ ਉਹ ਇੰਨਾ ਪਾਪੂਲਰ ਸੀਗਾ, ਉਹਦੀ ਜਿਹੜੀ ਡੈਥ ਹੈ 6 ਦਸੰਬਰ ਨੂੰ ਹੋਈ ਸੀਗੀ 280 AD ਨੂੰ। ਸੋ ਉਹਦੇ ਵਿੱਚ ਕੀ ਹੈ ਕਿ ਉਸ ਤੋਂ ਬਾਅਦ 6 ਦਸੰਬਰ ਤੋਂ ਹੀ ਅਸੀਂ ਜਿਹੜੀ ਹੈ ਕ੍ਰਿਸਮਿਸ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਹਾਂ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਕ੍ਰਿਸਮਿਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਕ੍ਰਿਸਮਿਸ ਟ੍ਰੀ ਵੀ ਸਜਾਉਂਦੇ ਹਾਂ, ਘਰ ਵੀ ਸਜਾਉਂਦੇ ਹਾਂ, ਸਟੋਰਾਂ ਦੇ ਵਿੱਚ ਬੜਾ ਕੁਛ ਲੱਗਿਆ ਹੁੰਦਾ। ਸੋ ਇਸ ਕਰਕੇ ਬਹੁਤ ਡੈਕੋਰੇਸ਼ਨ ਹੁੰਦੀ ਹੈ, ਲੋਕਾਂ ਦੇ ਵਿੱਚ ਚਹਿਲ ਪਹਿਲ ਹੁੰਦੀ ਹੈ। ਜਿਵੇਂ ਦੀਵਾਲੀ ਦੇ ਵਿੱਚ ਹਲਵਾਈ ਦੀਆਂ ਦੁਕਾਨਾਂ ਸਜਦੀਆਂ, ਬਾਜ਼ਾਰ ਸਜੇ ਹੁੰਦੇ ਨੇ, ਇਸੇ ਤਰੀਕੇ ਕ੍ਰਿਸਮਿਸ ਦੇ ਵਿੱਚ ਸਾਡੇ ਜਿੰਨੇ ਵੀ ਮਾਲ ਨੇ ਉਹ ਸਜਦੇ ਨੇ, ਲੋਕ ਗਿਫਟਾਂ ਖਰੀਦਦੇ ਨੇ, ਭੱਜੇ ਫਿਰਦੇ ਨੇ। ਸੋ ਇਹ ਅਸੀਂ ਕੱਲ੍ਹ ਕ੍ਰਿਸਮਿਸ ਮਨਾਈ ਹੈ। ਹੁਣ ਅਸੀਂ ਜਿਹੜੀ ਬੇਸਿਕਲੀ ਗੱਲ ਕਰਦੇ ਹਾਂ ਕਿ ਟੀਚਿੰਗਸ ਕੀ ਨੇ, ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀਗਾ ਵੀ ਜਿਹੜੀ ਲਾਈਫ ਹੈ, ਕਦੋਂ ਜੰਮਿਆ, ਕੌਣ ਮਾਂ ਬਾਪ ਸੀ, ਕੌਣ ਕਿੱਥੇ ਜੰਮਿਆ, ਕੀ ਗੱਲ ਸੀਗੀ, ਇਹ ਸਾਡੀ IQ ਸਾਡੀ ਨੌਲੇਜ ਦਾ ਵਾਧਾ ਕਰਦੀ ਹੈ। ਪਰ ਜਿਹੜੀਆਂ ਟੀਚਿੰਗ ਨੇ ਉਹਨਾਂ ਨੇ ਕੀ ਕੁਛ ਸਾਨੂੰ ਦੱਸਿਆ, ਕੀ ਸਿੱਖਿਆ ਦਿੱਤੀ, ਉਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਆ ਸਕਦਾ। ਸੋ ਟੀਚਿੰਗ ਇਜ਼ ਮੋਰ ਇੰਪੋਰਟੈਂਟ ਦੈਨ ਦਾ ਹਿਸਟਰੀ। ਸੋ ਬੇਸਿਕਲੀ ਮੈਂ ਨਿਊ ਟੈਸਟਾਮੈਂਟ ਨੂੰ ਕਵਰ ਕਰਦਾ ਕਿਉਂਕਿ ਕ੍ਰਿਸਚੈਨਿਟੀ ਦੇ ਵਿੱਚ 2 ਧਾਰਮਿਕ ਪੁਸਤਕਾਂ ਨੇ, ਇੱਕ ਓਲਡ ਟੈਸਟਾਮੈਂਟ ਹੈ, ਇੱਕ ਨਿਊ ਟੈਸਟਾਮੈਂਟ ਹੈ। ਨਿਊ ਟੈਸਟਾਮੈਂਟ ਜਿਹੜੀ ਆ ਉਹਨੂੰ ਜ਼ਿਆਦਾ ਵੈਲਿਡ ਮੰਨੀ ਗਿਆ ਦੁਨੀਆਂ ਦੇ ਵਿੱਚ, ਜ਼ਿਆਦਾ ਲੋਕ ਨਿਊ ਟੈਸਟਾਮੈਂਟ ਨੂੰ ਪੜ੍ਹਦੇ ਨੇ ਜਿਹਨੂੰ ਬਾਈਬਲ ਕਹਿ ਦਿੰਦੇ ਆਪਾਂ। ਸੋ ਨਿਊ ਟੈਸਟਾਮੈਂਟ ਦੇ ਵਿੱਚ ਸਭ ਤੋਂ ਪਹਿਲੀ ਗੱਲ ਟੀਚਿੰਗ ਦੇ ਵਿੱਚ ਇਹ ਦੱਸੀ ਹੈ ਕਿ ਇਸ ਕਾਇਨਾਤ ਦੇ ਵਿੱਚ, ਇਸ ਯੂਨੀਵਰਸ ਨੂੰ, ਜ਼ਮੀਨ, ਆਕਾਸ਼, ਪਤਾਲ, ਜੋ ਵੀ ਕੁਛ ਹੈ, ਇਹ ਕਿਵੇਂ ਪੈਦਾ ਹੋਏ। ਸੋ ਨਿਊ ਟੈਸਟਾਮੈਂਟ ਦੇ ਵਿੱਚ ਬਾਈਬਲ ਵਿੱਚ ਕਿਹਾ ਗਿਆ ਕਿ ਇਨ ਦਾ ਬਿਗਨਿੰਗ ਵਾਜ ਗੋਡ, ਇਨ ਦਾ ਬਿਗਨਿੰਗ ਵਾਜ ਦਾ ਵਰਡ। ਵਰਡ ਜਿਹਨੂੰ ਕਹਿੰਦੇ ਨੇ ਪਰਮਾਤਮਾ ਨੂੰ ਕਹਿੰਦੇ ਨੇ, ਜਿਸ ਤਰ੍ਹਾਂ ਕੋਈ ਰੱਬ ਕਹਿ ਦਿੰਦਾ, ਕੋਈ ਵਾਹਿਗੁਰੂ ਕਹਿ ਦਿੰਦਾ, ਕੋਈ ਅੱਲਾਹ ਕਹਿ ਦਿੰਦਾ, ਇਸੇ ਤਰ੍ਹਾਂ ਹੀ ਕ੍ਰਿਸਚੈਨਿਟੀ ਦੇ ਵਿੱਚ ਜਾਂ ਬਾਈਬਲ ਦੇ ਵਿੱਚ ਰੱਬ ਨੂੰ ਵਰਡ ਕਿਹਾ ਗਿਆ, ਲੋਗਾਸ ਕਿਹਾ ਗਿਆ। ਸੋ ਜਦੋਂ ਮੈਂ ਵਰਡ ਕਹਿੰਦਾ ਦਾ ਮਤਲਬ ਇਹ ਹੈ ਕਿ ਪਰਮਾਤਮਾ, ਇਨ ਦਾ ਬਿਗਨਿੰਗ ਵਾਜ ਦਾ ਵਰਡ ਐਂਡ ਦਾ ਵਰਡ ਵਾਜ ਵਿਦ ਦਾ ਗੋਡ, ਕਿ ਜਿਹੜਾ ਉਹ ਸ਼ਬਦ ਸੀ, ਜਿਹੜੀ ਉਹ ਤਾਕਤ ਸੀ, ਜਿਹੜੀ ਰੂਹਾਨੀ ਤਾਕਤ ਸੀ, ਉਹ ਪਰਮਾਤਮਾ ਦੇ ਨਾਲ ਸੀ, ਐਂਡ ਦਾ ਵਰਡ ਵਾਜ ਗੋਡ, ਅਤੇ ਉਹੀ ਪਰਮਾਤਮਾ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਪਰਮਾਤਮਾ ਨੇ ਸਾਰੀ ਕਾਇਨਾਤ ਨੂੰ ਪੈਦਾ ਕੀਤਾ, ਆਲ ਥਿੰਗਸ ਵਾਰ ਮੇਡ ਬਾਈ ਹਿਮ, ਸਾਰੀ ਦੁਨੀਆਂ ਦੀ ਜਿਹੜੀਆਂ ਚੀਜ਼ਾਂ ਨੇ ਉਹ ਪਰਮਾਤਮਾ ਨੇ ਪੈਦਾ ਕੀਤੀਆਂ। ਬਾਈਬਲ ਨੇ ਇਹਨੂੰ ਵਰਡ ਕਿਹਾ, ਸਿਰਫ ਲੈਂਗੁਏਜ ਥੋੜ੍ਹੀ ਫਰਕ ਹੈ, ਮੀਨਿੰਗ ਸੇਮ ਹੈ। ਜਿਵੇਂ ਕਿ ਜਪਜੀ ਸਾਹਿਬ 'ਚ ਗੁਰੂ ਨਾਨਕ ਸਾਹਿਬ ਕਹਿੰਦੇ ਨੀ, ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਸੋ ਇਸ ਕਰਕੇ ਜੇ ਜਿੰਨੀ ਵੀ ਕੁੱਲ ਕਾਇਨਾਤ ਹੈ ਉਹ ਸ਼ੁਰੂ ਤੋਂ ਚੱਲੀ ਆ ਰਹੀ ਹੈ, ਔਰ ਉਹਨੂੰ ਪੈਦਾ ਕਰਨ ਵਾਲਾ ਇੱਕ ਤਾਕਤ ਹੈ। ਹਾਂਜੀ, ਅੱਬਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਸੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ, ਜੀ ਜਾਤ ਸਭ ਉਸਦੇ, ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਕਿ ਕੁੱਲ ਕਾਇਨਾਤ ਨੂੰ ਇੱਕ ਤਾਕਤ ਨੇ, ਇੱਕ ਰੱਬੀ ਤਾਕਤ ਨੇ ਪੈਦਾ ਕੀਤਾ, ਜਿਹਦਾ ਉਹ ਅਸੀਂ ਦੁਨੀਆਂ ਦੇ ਲੋਕ ਵੱਖ ਵੱਖ ਧਰਮਾਂ 'ਚ ਵੱਖ ਵੱਖ ਨਾਂ ਲੈਂਦੇ ਹਾਂ, ਪਰ ਗੱਲ ਸਿਰਫ ਤਾਕਤ ਹੈ। ਉਹ ਤਾਕਤ ਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਇੱਕ ਰੂਹਾਨੀ ਮੈਲੋਡੀ ਜਿਹੜੀ ਹੈਗੀ ਉਹ ਆਵਾਜ਼ ਵੀ ਹੈ ਅਤੇ ਰੂਹਾਨੀ ਪ੍ਰਕਾਸ਼ ਵੀ ਹੈ। ਇਹ 2 ਤਾਕਤਾਂ ਦੇ ਨਾਲ ਸਾਰੀ ਦੁਨੀਆਂ, ਸਾਰੀ ਕਾਇਨਾਤ ਦਾ ਜਿਹੜਾ ਹੈਗਾ ਉਹ ਸਾਰੀ ਕਾਇਨਾਤ ਪੈਦਾ ਹੋਈ ਹੈ। ਇਹ ਬਾਈਬਲ ਕਹਿੰਦੀ ਹੈ, ਇਹੀ ਬਾਕੀ ਵੀ ਕਹਿੰਦੇ ਨੇ। ਸੋ ਅੱਜ ਕਿਉਂਕਿ ਕ੍ਰਿਸਮਿਸ ਹੈ, ਮੈਂ ਇਹਨੂੰ ਨਾਲ ਨਾਲ ਦੂਸਰੇ ਧਰਮਾਂ ਨਾਲ ਟੱਚ ਕਰਨ ਦੀ ਕੋਸ਼ਿਸ਼ ਕਰਦਾ, ਕਿਉਂਕਿ ਜੇ ਅਸੀਂ ਨਹੀਂ ਬਾਈਬਲ ਪੜ੍ਹੀ ਤਾਂ ਸਾਨੂੰ ਲੱਗਦਾ ਸ਼ਾਇਦ ਉਹ ਕੋਈ ਹੋਰ ਗੱਲ ਕਹਿੰਦੇ ਨੇ, ਗੱਲ ਉਹ ਸੇਮ ਸਪਿਰਚੁਅਲ ਜਿਹੜੀਆਂ ਟੀਚਿੰਗ ਨੇ ਉਹ ਸੇਮ ਹੁੰਦੀਆਂ ਨੇ, ਵਰਡਿੰਗ ਦਾ ਵਿੱਚ ਡਿਫਰੈਂਸ ਹੁੰਦਾ, ਕਿਉਂਕਿ ਨਿਊ ਟੈਸਟਾਮੈਂਟ 'ਚ ਕੀ ਕਿਹਾ, ਇਨ ਦਾ ਬਿਗਨਿੰਗ ਵਾਜ ਦਾ ਵਰਡ ਵਾਜ ਵਿਦ ਗੋਡ ਐਂਡ ਦਾ ਵਰਡ ਵਾਜ ਗੋਡ, ਕਿ ਪਰਮਾਤਮਾ ਹੀ ਸਾਰਾ ਕੁਛ ਸੀਗਾ ਅਤੇ ਉਹਨੇ ਹੀ ਸਾਰੀਆਂ ਚੀਜ਼ਾਂ ਨੂੰ ਪੈਦਾ ਕੀਤਾ। ਦੂਜੀ ਗੱਲ ਇਹ ਹੈ ਕਿ ਪਰਮਾਤਮਾ ਇਸ ਧਰਤੀ ਦੇ ਉੱਤੇ, ਜਿਵੇਂ ਜੀਸਸ ਕ੍ਰਾਈਸਟ ਆਏ, ਮੁਹੰਮਦ ਸਾਹਿਬ ਆਏ, ਰਾਮਚੰਦਰ ਜੀ ਆਏ, ਗੁਰੂ ਨਾਨਕ ਸਾਹਿਬ ਆਏ, ਹੋਰ ਦੇਵੀ ਪੂਰਨ ਸੰਤ, ਬੁੱਲੇ ਸ਼ਾਹ ਆਏ, ਕਬੀਰ ਸਾਹਿਬ ਆਏ, ਕਿੰਨੇ ਅਣਗਿਣਤ ਆਏ ਨੇ, ਪਰ ਇੱਕ ਗੱਲ ਪੱਕੀ ਹੈ ਕਿ ਹਮੇਸ਼ਾ ਧਰਤੀ ਦੇ ਉੱਤੇ ਕੋਈ ਨਾ ਕੋਈ ਪੂਰਨ ਸੰਤ कामल मुर्शिद रहता है, क्योंकि संत ना होते जगत में तो जल मरता संसार, संत जे ना हो ना दुनिया जल जल के मर जूगी। सो इस करके दुनिया की एक सच्चाई है कि दुनिया के किसी ना किसी हिस्से दे विच पूर्ण संत हमेशा रहे ने। सो पूर्ण संत क्यों आते ने, दुनिया च क्यों आते ने, इहदे बारे जे असी भगवत गीता नू पढ़िए तां उत्थे कृष्ण जी अर्जुन नू उपदेश करदे कहिंदे ने कि ज्यों ज्यों धरती दे उत्ते अत्याचार वधदे ने, लोकां दे नाल अत्याचार वधदे ने, लोग दुखी हुंदे ने। सो जदों लोग दुखी हुंदे ने फिर उह रोंदे ने, पिटदे ने, चिलाउंदे ने, उह अपने परमात्मा दे अगे दुआ करदे ने, उह अल्लाह वाहिगुरू दे अगे दुआ करदे ने कि सानू बचाओ इस दुनिया दे उत्ते किन्ना कहर जुलम हो रहा है। सो भगवान कृष्ण भी यही कहिंदे ने कि ज्यों ज्यों धरती दे उत्ते जुलम वधदे ने उदों उदों परमात्मा साडे लोकां दी चीको पकार सुन के, साडे रोंदियां नूं देख के तरस खा के उह किसे ना किसे रूप दे विच मनुखी चोला तारन करके इस धरती दे उत्ते आउंदे ने। द परपज ऑफ दिस सेंट इज जस्ट फॉर द वेलफेयर ऑफ अवर ह्यूमैनिटी। हमेशा आउंदे ने, जीसस क्राइस्ट भी सानू उस टाइम लोकां दे विच जिहड़े अत्याचार हो रहे सीगे उहनां नूं अपने उत्ते लए, आप जुलम सहे पर लोगों की भलाई लिए काम किया। गुरु नानक साहब जी देख लो, उन्होंने पिंड च नहीं बन देंगे सके, गुरु साहबान तत्ते तव्या बिठाए, सुकरात को जहर का प्याला पीना पिया, मंसूर जिहड़ा कहिंदा सी कि मैं ही रब हाँ, उहदे पोटे पोटे कट के उन्हों किस तरह उहदी डैथ हुई। सो ये हमेशा कुदरत का ही सिद्धांत है, परमात्मा सिद्धांत है। शरीरक तौर पर असी उन्हें नुकसान करते हैं पर आत्मा के तौर पर कुछ नहीं कर सकते। सो इस करके जीसस क्राइस्ट ने भी कहा कि परमात्मा क्यों इस दुनिया के आंदा है। सो वह इस करके आंदा गुरु ना जीसस क्राइस्ट ने कहा फॉर आई कम डाउन फ्रॉम हैवन नॉट टू डू माई ओन विल बट द विल ऑफ हिम दैट सेंट मी, कि मैं उपर परमात्मा नाल मिलिया वा सीगा, मैं अपनी मर्जी नाल इस धरती ते नहीं आया, नॉट टू डू माई ओन विल अपनी मर्जी नाल नहीं आया, वट द विल ऑफ हिम परमात्मा दे हुक्म दे नाल उहदी इच्छा दे नाल मैं आया, दैट सेंट मी। उन्हें कहा जमीन च आके लोगों के अत्याचार हो रहे हैं, लोगों को समझाओ बजाओ ता मैं आया। यही दसवीं पातशाही ने कहा सी चितना भयो हमरा आवन को चुभी रहे सुरत प्रभ चरणन में, कि मेरा तो उक्का ही दिल नहीं करता सी इस दुनिया के बिच आवा, इस नरक के बिच आवा, पर मैं की करा रब के हुक्म के बजे मैं इतने आना पिया। सो कहन दा परपज यही है कि जेडे संत महापुरश ने, पीर पैगंबर ने, सेंट ने, वह जदों जदों धरती के उत्ते जुलम वधदे ने उदों परमात्मा मनुखी चोला तार करके, क्योंकि परमात्मा की सानू पहचान नहीं होनी, उन्हूं साडे वर्गा बना के भेजना पू ताकि वह साडी लैंग्वेज नूं समझ सके, साडे तरीके तौर तरीके नाल साडे वर्गा लगे, फिर सानू उन्हां दी टीचिंग समझ आउंदियां ने। ते जिहड़े खुशकिस्मत उहदियां टीचिंग समझ लैंदे ने उन्हां दा कल्याण हो जांदा, जिहड़े कोई मेरे वर्गे पत्थर मारदे ने, रोड़े मारदे, तत्ते तव्यां ते बिठाउंदे ने, सूली ते चढ़ाउंदे ने, जहर दा प्याला दिंदे ने, उह फिर इत्थे ही नरकां च तुरे फिरदे ने ते मुड़ मुड़ के दुनिया च आउंदे रहिंदे ने। इही साडे रूप ने, हर समय असी हुंने, असी कहने आ भी शायद मीरा नूं जहर दा प्याला किसे होर ने दिता सी, सुकरात नूं जहर दा प्याला किसे ने होर दिता सी, जीसस क्राइस्ट नूं सूली किसे होर ने चाहे, नहीं 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 भाई साहब, असी चोला वर्गे, साडे वर्गियां आत्मा उदों भी सी ते हुण भी ने ते अगे तो भी रहणगियां। इह दुष्ट आत्मा हमेशा दुनिया दे विच रहिंदियां ने जिन्हां दा कम हमेशा ही नैगेटिव सोचना हुंदा है। सो जदों उह इस दुनिया दे विच पूर्ण संत आ जांदे ने, पूर्ण सेंट आ जांदे ने, उह की समझाउंदे ने, जीसस क्राइस्ट ने की समझाया। सो उन्हें जीसस क्राइस्ट ने लिखा बाइबल दे विच आई एंड द फादर आर वन, कि मैं ते मेरा पिता, क्योंकि वह परमात्मा नूं पिता कहिंदा है। पिता का मतलब यह नहीं जिहड़ा उहदा दुनियावी पिता है, पिता का मतलब स्पिरिचुअल पिता, रब कह लो, परमात्मा कह लो, वाहेगुरु कह लो, अल्लाह कह लो, जो मर्जी कह लो। जीसस क्राइस्ट ने बाइबल के अंदर लिखा आई एंड द फादर आर वन, कि मैं ते मेरा पिता इको ही हाँ। द सोल हैज़ कनैक्शन विद द फादर, जिहड़ी मेरी अंदर आत्मा है, सोल है, उहदा उस परमात्मा दे नाल कनैक्शन है। जिस तरह समुंदर दे विच एक दो मिनट दे लई लहर उठती है, जदों लहर उठती है वह समुंदर नालों अलग हुंदी है, पर जदों एक मिनट तो बाद लहर जाके समुंदर च विच ही मिल जाती है फिर सानू पता नहीं लगता समुंदर का रूप हो जाती है। सो इसे तरह ही जिहड़ी साडी आत्मा है, जदों इहदा कनैक्शन परमात्मा दे नाल जुड़ गया मेहनत करके दया नाल मेहर नाल, तो फिर असी रब जूंदे जागदे रब आ, ते जिन्ना चिर साडा कनैक्शन नहीं जुड़दा तो उस तरह सुती पई जिवें विद्या आउंदी है। जिहड़े नहीं स्कूलों कालजां जांदे सुते पे आउंदे ने, अनपढ़ आउंदे ने, अनपढ़ मर जांदे ने, पर जिहड़े मेहनत करदे ने वो आलम फाजल बन जांदे ने, ते जिहड़े अंदरों मेहनत करदे ने उहनां दा आत्मा दा कनैक्शन परमात्मा नाल जुड़ जांदा है। सो इसे करके जीसस क्राइस्ट ने कहा है कि आई एंड द फादर आर वन, द सोल हैज़ कनैक्शन विद द फादर, आई एम इन द फादर एंड फादर इज इन मी, आई एम इन द फादर एंड फादर इज इन द मी, कि मैं ते परमात्मा गल मकाओ छोटी गल कि असी इको ही रूप आ। जेड़े संत हुंदे ने बड़ी खुल के गल्लां करदे ने, ठीक है जी। सो हुण गल ये है कि साडा जीसस क्राइस्ट ने बाइबल ने सानू समझाया कि साडा जिंदगी जीउण दा परपस की है। असी जेड़े मनुखी दो पैरां वाले दो लत्तां वाले जानवर हाँ, इहदा परपस की है? की साडा परपस दुध पीना, स्कूल जाना, कॉलेज चले जाना, फिर ब्याह हो जाना, फिर बच्चे जम लेने, फिर चिट्टे वाल हो जाने, फिर गोडे दुखते ने, गिट्टे दुखते ने, निगाह कमजोर होगी, कन्ना ते वाल आ गए, तो खा लिया, पी लिया, सौ लिया, लड़ लिया, निंदा कर ली, चुगली कर ली, यही है साडा परपस? ठंडे दिल ना सोच के देखो, ये कोई भी नहीं मानता। जो जोश होंगे ना, जवानी होंगी उदो नहीं परवाह करते, पर जो बुढ़ापा आता फिर सारा कुछ सोचते हैं भी आ जड़े गोडिया चक चक के लत्त मारते होंगे सके, लोगों कहीं बुरी निगाह ना देखते दे, हूँ निगाह भी नहीं होंगी, कन्ना के उत्ते बाल आ गए, चिट्टिया कलम आ गई, बेशक अं रंग ला के कवर करने की कोशिश करते हैं, पर सू बार बार समझाते हैं कि भाई साहब थोड़ा ही रह गया हूँ टाइम, जो इन्ना टाइम निकल गया हूँ थोड़ा ही रह गया, कोई नहीं आ जरा तेरा 60-70 किलो का शरीर है ना, यह ज्यादा तेरे कीड़ा ही खाणगे जमीन दे विच, जां फिर तेनू अग दे सपुरद कर गया, एक मुठ्ठी मिट्टी फड़ा दा नहीं तेरे हाथ च, इन्नी तेरी औकात है। सो इस करके साडी जिंदगी का परपस की है, जिमें कि गुरु साहब ने कहा सी ना, भई प्रापत मानुख देहरिया, गोविंद मिलन की ए तेरी बरिया, अवर काज तेरे किते ना काम, मिल साध संगत भज केवल नाम। कि इहदा मतलब कि भई प्रापत मानुख देहरिया, कि तेनू मनुख का शरीर मिले है, गोविंद मिलन की है तेरी वरी है, इत्थे गोविंद परमात्मा नूं कहिंदे ने कि परमात्मा नूं मिलन दा तैनूं मौका है, अवर काज तेरे कदे ना काम, किसे ने होर काम नहीं होने, जिन्हें मर्जी पैसे जोड़ लै, जिन्हें मर्जी ठगी ठोरियां कर लै, इन्हां ने काम नहीं होने, मिल साध संगत भज केवल नाम, चंगी कंपनी ना कामल मुरशद की कंपनी जा, वह तैनूं समझाउणगे कि किवें अंदर मेहनत करनी है, केवल भज नाम, उस परमात्मा नूं जाप मैडीटेशन कर, तां कि तेरी जिंदगी आउण दा जिहड़ा हैगा उह परपज पूरा हो सके। इस करके जीसस क्राइस्ट ने कहा सीगा, दिस ह्यूमन बॉडी इज़ द टैंपल ऑफ लिविंग गॉड, कि जिहड़ा साडा शरीर है ना, यह जिंदा परमात्मा का मंदिर है, इहदे विच परमात्मा रहिंदा है। जिवें कि गुरु साहब ने कहा सीगा, हरिमंदर ये शरीर है, ज्ञान रतन प्रगट होए, कि जिहड़ा साडा हरिमंदर, हरिमंदर, हरि का मंदिर है, मंदिर कहिंदा मन के अंदर, जिहड़ा साडा शरीर है ये शरीर क्या है, वह शरीर नहीं क्या, आ जिहड़ा साडा शरीर है ये हरिमंदर है जिथे परमात्मा रहिंदा है, इहदे विच की है ज्ञान रतन हर चीज़ इहदे विच मिलेगी तैनू। इसे करके बुले शाह ने कहा सी, जिस पाया भेद कलंधर का, कलंधर भी रब नूं कहिंदे ने, रब दे बड़े नाउ ने, जिवें कहिंदे ने ना भी उह मैनूं भुल गई गल, भी परमात्मा दे अणगिनत नाउ ने, कोई गोविंद कहिंदा है, कोई मास्टर कहिंदा है, कोई फादर कहिंदा है, कोई अल्लाह कहिंदा है, कोई वाहेगुरु कहिंदा है, इहदे अणगिनत नाउ ने। सो इस तरह बुले शाह कहिंदे ने, जिस पाया भेद कलंधर दा, परमात्मा दा जिन्हें भी भेद पाया, राह खोजिया अपने अंदर दा, उहनूं अपने अंदरों ही रब लभना पऊ, बाहर नहीं है। क्यों भटकता फिर रहा तू ऐ तलाशे यार में, रास्ता शाह रग में है दिल भर पे जाने के लिए, इधर उधर भड़कन की लोड़ नहीं है, वह जिहड़ा परमात्मा का रास्ता वह साढ़े अंदर ही है। साहेब साहेब क्या करे, साहेब तेरे पास, पलटू साहब ने कहा सीगा, ओ लॉर्ड द लॉर्ड इज़ राइट देयर विद इन यू, कहिंदा परमात्मा परमात्मा करदे इधर उधर क्यों भड़कता फिरदा, परमात्मा का तेरे अंदर है। तो जीसस क्राइस्ट ने बड़ी क्लीयर किया कि इफ दाई आई बी सिंगल दाई होल बॉडी शैल बी फुल ऑफ लाइट, बट वी हैव टू ओपन दैट लाइट, दैट लाइट मीन दैट आई, इफ दाई आई बी सिंगल द होल बॉडी शैल बी फुल ऑफ लाइट, कि जे असी एक अखा ले दो अखा तो साड़ियाँ है ना, ये अंदर थर्ड के जिथे लोग बिंदी लाते हैं ये थर्ड आई है, जे कहते इतने आ कहते इफ दाई आई बी सिंगल, जे एक अखा ले बन गए ना, इतों जो सू नूर नज़र आना, इतों जी प्रकाश नज़र आना है, तो फिर सानू पूरा साडा शरीर वह रब्बी नूर के नाल भरया होगा, जिहड़ा जिहदा कोई चन सूरज या चंद्रमा मुकाबला नहीं कर सकता, इन्ना नूर भर जाता है, वह इन्नी ठंड पैदा होंगी है, पर वह ठंड देखने लिए वी हैव टू ओपन दैट आई, शिव नेत्र खोलने पैने ने, अखां नाल नहीं कुछ देख सकते, जिमें कि असी ना हत्थां बाजों चलना बिन कन्ना सुनना, पैरां बाजों चलना, कुछ समथिंग है गुरबाणी की, कि इन्हों हत्थां दे नाल नहीं असी उत्थे पहुँच सकते, इन्हों पैरां नाल नहीं पहुँच सकते, इन्हों अखां नाल नहीं देख सकते। इस तरह जीसस क्राइस्ट ने इस ताकत के बारे कहा, हैविंग ईयरस कन्न होन, Having ears, you hear not, फिर भी नहीं सुन सकते, कन्न है गए ਸਾਨੂੰ ਅੰਦਰਲੀ ਆਵਾਜ਼ ਨਹੀਂ ਸੁਣਦੀ। ਹੈਵਿੰਗ ਆਈਜ਼ ਅੱਖਾਂ ਹੈਗੀਆਂ ਯੂ ਸੀ ਨਾਟ, ਵੀ ਇਹਨਾਂ ਕੰਨਾਂ ਦੇ ਨਾਲ ਇਹਨਾਂ ਅੱਖਾਂ ਦੇ ਨਾਲ ਤੁਸੀਂ ਨਾ ਉਹ ਰੱਬੀ ਧੁਨ ਨੂੰ ਸੁਣ ਸਕਦੇ ਹੋ ਨਾ ਉਹ ਰੱਬੀ ਪ੍ਰਕਾਸ਼ ਨੂੰ ਦੇਖ ਸਕਦੇ ਹੋ। ਇਟ ਮੀਨਸ ਇਟ ਨੀਡਸ ਦ ਇਨਰ ਆਈਜ਼ ਈਅਰ ਟੂ ਲਿਸਨ ਦਾ ਡਿਵਾਈਨ ਮੋਲਡੀ ਐਂਡ ਸੀ ਦਾ ਡਿਵਾਈਨ ਲਾਈਟ। ਉਹ ਅੰਦਰਲੀਆਂ ਅੱਖਾਂ ਨੇ, ਉਹ ਅੰਦਰਲੇ ਕੰਨ ਨੇ, ਅੰਦਰਲੇ ਕੰਨਾਂ ਨਾਲ ਅਸੀਂ ਡਿਵਾਈਨ ਜਿਹੜਾ ਸਾਊਂਡ ਹੈ ਉਹ ਸੁਣਾਂਗੇ, ਅੰਦਰਲੀਆਂ ਅੱਖਾਂ ਨਾਲ ਉਹ ਡਿਵਾਈਨ ਜਿਹੜਾ ਪ੍ਰਕਾਸ਼ ਆ ਉਹਨੂੰ ਦੇਖਾਂਗੇ। ਸੋ ਇਸੇ ਕਰਕੇ ਮੈਡੀਟੇਸ਼ਨ ਕੀਤਾ ਜਾਂਦਾ ਕਿ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਕੰਸਨਟ੍ਰੇਸ਼ਨ ਬਣਾਉਂਦੇ ਹਾਂ ਤਾਂ ਜਿਹੜੀ ਡੈਥ ਕੀ ਹੈ, ਡੈਥ ਦੇ ਵਿੱਚ ਹੌਲੀ ਹੌਲੀ ਸਾਡੇ ਪੈਰ ਠੰਡੇ ਹੋਣੇ ਸ਼ੁਰੂ ਹੁੰਦੇ, ਹੌਲੀ ਹੌਲੀ ਧਾੜ ਹੋ ਜਾਂਦਾ, ਫਿਰ ਲੱਤਾਂ ਹੁੰਦੀਆਂ, ਬਾਂਹ ਹੋ ਜਾਂਦੀਆਂ, ਫਿਰ ਜਦੋਂ ਕਹਿੰਦੇ ਇੱਥੋਂ ਸਾਡੀ ਅੱਖਾਂ ਦੇ ਉੱਤੇ ਨਿਕਲ ਕੇ ਆਤਮਾ ਨਿਕਲ ਜਾਂਦਾ ਸੀ, ਕਹਿੰਦੇ ਡੈਡ ਹੋ ਗਏ। ਪਰ ਜਿਹੜੇ ਬੰਦੇ ਮੈਡੀਟੇਸ਼ਨ ਕਰਦੇ ਨੇ ਸਾਰਾ ਹਾਲ ਉਹੀ ਹੈ, ਪਰ ਜਿਹੜੀ ਉਹ ਆਤਮਾ ਹੈ ਨਾ ਉਹ ਨਿਕਲਦੀ ਨਹੀਂ, ਆਤਮਾ ਵਿੱਚ ਹੀ ਰਹਿੰਦੀ। ਸਾਨੂੰ ਲੱਗਦਾ ਵੀ ਅਸੀਂ ਮਰ ਗਏ ਪਰ ਮਰੇ ਨਹੀਂ ਹੁੰਦੇ। ਉਹ ਜਦੋਂ ਆਤਮਾ ਨਿਕਲ ਜਾਂਦੀ ਹੈ ਉੱਪਰੋਂ ਸੈਰ ਕਰਕੇ ਉੱਪਰੇ ਰੂਹਾਨੀ ਮੰਜ਼ਿਲਾਂ ਦੇ ਦੇਖ ਕੇ ਨਜ਼ਾਰੇ, ਫਿਰ ਵਾਪਸ ਸਰੀਰ 'ਚ ਆ ਜਾਂਦੀ ਹੈ, ਹੈ ਨਾ। ਜਿਵੇਂ ਕਬੀਰ ਸਾਹਿਬ ਨੇ ਕਿਹਾ, ਕਬੀਰਾ ਜਿਸ ਮਰਨੇ 'ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਏ ਪੂਰਨ ਪਰਮਾਨੰਦ। ਮਰਨ ਤੋਂ ਬਾਅਦ ਨਹੀਂ ਭਾਈ ਸਾਹਿਬ ਕਿਸੇ ਨੇ ਆ ਕੇ ਦੱਸਣਾ ਵੀ ਤੁਸੀਂ ਚਲੇ ਗਏ ਸਵਰਗ 'ਚ, ਚਲੇ ਗਏ ਰੱਬ ਨੂੰ ਮਿਲ ਗਏ। ਉਹ ਜਿਉਂਦੇ ਜੀ ਮਰਨਾ ਪਊਗਾ ਤੁਹਾਨੂੰ, ਜਿਉਂਦੇ ਜੀ ਜਦੋਂ ਮਰ ਜਾਂਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਵੀ ਮੌਤ ਹੈ ਕੀ ਜੀ, ਫਿਰ ਤੁਹਾਨੂੰ ਚੌ ਚੜਿਆ ਰਹਿੰਦਾ। ਸੋ ਇਸੇ ਕਰਕੇ ਜੀਸਸ ਕ੍ਰਾਈਸਟ ਨੇ ਕਿਹਾ ਸੀ, ਨੌਕ ਇਟ ਸ਼ੈਲ ਓਪਨ ਅਨ ਟੂ ਯੂ, ਸੀਕ ਯੂ ਸ਼ੈਲ ਫਾਈਨ। ਕਿ ਨੌਕ ਇਟ ਸ਼ੈਲ ਓਪਨ ਦਾ ਮਤਲਬ ਕਿ ਤੁਸੀਂ ਮੈਡੀਟੇਸ਼ਨ ਕਰੋ, ਮਿਹਨਤ ਕਰੋ, ਉਹਦਾ ਦਰਵਾਜ਼ਾ ਖੜਕਾਓ। ਜਦੋਂ ਮੈਡੀਟੇਸ਼ਨ ਕਰਦੇ ਹੋ ਦਰਵਾਜ਼ਾ ਖੜਕਾਉਂਦੇ ਹੋ, ਸੀਕ ਐਂਡ ਯੂ ਸ਼ੈਲ ਫਾਈਨ। ਕਿ ਉਹ ਦਰਵਾਜ਼ਾ ਖੜਕਾਉਂਦੇ ਰਹੋ ਖੜਕਾਉਂਦੇ ਰਹੋ, ਇੱਕ ਨਾ ਇੱਕ ਦਿਨ ਤੁਹਾਡਾ ਉਹ ਦਰਵਾਜ਼ਾ ਖੁੱਲ੍ਹ ਜਾਏਗਾ ਅਤੇ ਤੁਹਾਨੂੰ ਅੰਦਰੋਂ ਨੂਰੀ ਪ੍ਰਕਾਸ਼ ਉਸ ਪਰਮਾਤਮਾ ਦੇ ਸਾਕਸ਼ਾਤ ਦਰਸ਼ਨ ਹੋ ਜਾਣਗੇ। ਇੱਕ ਗੱਲ ਬਾਈਬਲ ਦੇ ਵਿੱਚ ਜਦੋਂ ਮੈਂ ਪੜ੍ਹੀ, ਥੋੜ੍ਹੀ ਜਿਹੀ ਲੱਗਦਾ ਵੀ ਇਹ ਬਾਈਬਲ 'ਚ ਲਿਖੀ ਵੀ ਨਹੀਂ ਹੈ, ਪਰ ਇਹ ਲਿਖੀ ਵੀ ਹੈ, ਪਰ ਇਹਦਾ ਮਿਸਟਿਕ ਮੀਨਿੰਗ ਡਿਫਰੈਂਟ ਹੈ। ਬਾਈਬਲ ਦੇ ਵਿੱਚ ਲਿਖਿਆ, ਥਿੰਕ ਨਾਟ ਦੈਟ ਆਈ ਕਮ ਟੂ ਸੈਂਡ ਪੀਸ ਔਨ ਅਰਥ, ਬਟ ਇਸ ਵਰਡਸ ਆਈ ਹੈਵ ਟੂ ਡਿਟੈਚ ਯੂ ਫਰੋਮ ਈਚ ਅਦਰ। ਇਹਦਾ ਮਤਲਬ ਕੀ ਹੈ ਕਿ ਬਾਈਬਲ ਦੇ ਅੰਦਰ ਲਿਖਿਆ ਹੈ ਕਿ ਜੀਸਸ ਕ੍ਰਾਈਸਟ ਕਹਿੰਦੇ ਨੇ ਕਿ ਮੈਂ ਇੱਥੇ ਧਰਤੀ ਦੇ ਉੱਤੇ ਹਾਰਮਨੀ ਪੀਸ ਨਹੀਂ ਦੇਣ ਆਇਆ ਕਿ ਭਰਾ ਨੂੰ ਭਰਾ ਨਾਮ ਲਾ ਦਿਓ, ਪਿਆਰ ਵਧੇ ਫੈਮਿਲੀ ਦੇ ਵਿੱਚ। ਕਹਿੰਦਾ ਮੈਂ ਤਾਂ ਤਲਵਾਰ ਦੇਣ ਆਇਆ, ਹੁਣ ਅਲੱਗ ਵੀ ਤਾਂ ਲੜਾਉਣ ਆਇਆ ਜੀਸਸ ਕ੍ਰਾਈਸਟ। ਇਹ ਤਾਂ ਗੱਲ ਗਲਤ ਹੈ, ਹੁਣ ਇਹਦਾ ਮਤਲਬ ਸਮਝੋ ਕੀ ਮਤਲਬ ਹੈ ਤਲਵਾਰ ਨਾਲ ਕੀ ਕਹਿੰਦਾ। ਕਹਿੰਦਾ ਆਈ ਹੈਵ ਕਮ ਟੂ ਡਿਟੈਚ ਯੂ ਫਰੋਮ ਈਚ ਅਦਰ, ਕਿ ਮੈਂ ਦੂਜਿਆਂ ਨਾਲੋਂ ਹਰੇਕ ਨਾਲੋਂ ਤੁਹਾਨੂੰ ਤੋੜਨਾ ਚਾਹੁੰਦਾ, ਕਿਉਂਕਿ ਜਿੰਨਾ ਚਿਰ ਸਾਡਾ ਦੁਨੀਆਂ ਦੇ ਨਾਲ ਲਗਾਵ ਲੱਗਿਆ ਰਹੇਗਾ ਉਨਾ ਚਿਰ ਅਸੀਂ ਪਰਮਾਤਮਾ ਨਾਲ ਲਗਾਅ ਨਹੀਂ ਲੱਗਦੇ। ਜਦੋਂ ਸਾਡਾ ਦੁਨੀਆਂ ਨਾਲ ਰਿਸ਼ਤੇ ਟੁੱਟ ਜਾਂਦੇ ਨੇ, ਸਾਨੂੰ ਹਕੀਕਤ ਪਤਾ ਲੱਗ ਜਾਂਦੀ ਹੈ ਕਿ ਨਾ ਕੋਈ ਧੀ ਹੈ, ਨਾ ਕੋਈ ਪੁੱਤਰ ਹੈ, ਨਾ ਕੋਈ ਭੈਣ ਹੈ, ਨਾ ਕੋਈ ਭਰਾ ਹੈ, ਨਾ ਕੋਈ ਹਸਬੈਂਡ ਹੈ, ਇਹ ਸਭ ਲੈਣ ਦੇਣ ਦੇ ਗਰਜਾਂ ਦੇ ਸੰਬੰਧ ਨੇ। ਪਹਿਲਾਂ ਕੌਣ ਸੀ, ਇਸ ਤੋਂ ਪਹਿਲਾਂ ਸਾਡਾ ਪਿਓ ਕੌਣ ਸੀ ਅਤੇ ਬਾਅਦ 'ਚ ਕੌਣ, ਉਹ ਸਾਨੂੰ ਕਿਸੇ ਨੂੰ ਨਹੀਂ ਪਤਾ। ਜਿੰਨਾ ਚਿਰ ਸਾਡਾ ਇਸ ਦੁਨੀਆਂ ਦੇ ਵਿੱਚ ਸਾਡੇ ਸਾਹ ਚੱਲਦੇ ਨੇ, ਸਾਡੇ ਰਿਸ਼ਤੇ ਬਣੇ ਨੇ, ਅਤੇ ਅਸੀਂ ਰਿਸ਼ਤਿਆਂ ਦੀ ਗੇਮ ਦੇ ਵਿੱਚ ਇੰਨਾ ਉਲਝ ਜਾਂਦੇ ਹਾਂ ਕਿ ਪਰਮਾਤਮਾ ਦਾ ਨਾਂ ਲੈਣਾ ਹੀ ਭੁੱਲ ਜਾਂਦੇ ਹਾਂ। ਸੋ ਇਸ ਕਰਕੇ ਜੀਸਸ ਕ੍ਰਾਈਸਟ ਨੇ ਕਿਹਾ, ਆਈ ਹੈਵ ਕਮ ਟੂ ਡਿਟੈਚ ਯੂ ਫਰੋਮ ਈਚ ਅਦਰ, ਕਿ ਮੈਂ ਇੱਕ ਦੂਜਿਆਂ ਨਾਲੋਂ ਤੋੜਨਾ ਹੁੰਦਾ। ਜਿਸ ਤਰ੍ਹਾਂ ਇਹਦਾ ਜਿਵੇਂ ਰੂਹਾਨੀ ਦਾ ਇੱਕ ਫਾਰਮੂਲਾ ਅਟੈਚਮੈਂਟ ਐਂਡ ਡਿਟੈਚਮੈਂਟ, ਕਿ ਇੱਕ ਪਾਸੇ ਜਿੱਥੇ ਸਾਡੀ ਹੁਣ ਅਟੈਚਮੈਂਟ ਕੀ ਹੈ, ਦੁਨੀਆਂ ਦੀਆਂ ਗੱਲਾਂ ਹੈ, ਟੀ ਵੀ ਦੇਖਦੇ ਹਾਂ, ਸ਼ੋਅ ਦੇਖਦੇ ਹਾਂ, ਡਰਾਮੇ ਦੇਖਦੇ ਹਾਂ, ਫੋਨ ਚੱਕ ਚੁਗਲੀਆਂ ਕਰਦੇ ਹਾਂ, ਨਿੰਦਿਆ ਕਰਦੇ ਹਾਂ, ਰੋਟੀ ਕਮਾਉਣੀ ਆ, ਮਕਾਨ ਲੈ, ਵੱਡੀਆਂ ਹਵੇਲੀਆਂ ਕਰਦੇ ਹਾਂ, ਇਹ ਸਾਡੀ ਅਟੈਚਮੈਂਟ ਹੈ ਜਿਹੜਾ ਕਿ ਕਦੇ ਕਿਸੇ ਦੇ ਕੰਮ ਨਹੀਂ ਆਉਂਦੀ। ਇਹਦੇ ਨਾਲੋਂ ਸਾਨੂੰ ਡਿਟੈਚ ਹੋਣਾ ਪਊਗਾ। ਜਿਸ ਤਰ੍ਹਾਂ ਇੱਕ ਲੜਕੀ ਹੁੰਦੀ ਹੈ, ਵਿਆਹ ਤੋਂ ਪਹਿਲਾਂ ਉਹ ਆਪਣੀਆਂ ਫਰੈਂਡਸ ਨਾਲ ਖੇਡਦੀ ਹੈ, ਗੁੱਡੀਆਂ ਪਟੋਲੀਆਂ ਨਾਲ ਖੇਡਦੀ ਹੈ, ਜੇ ਉਹਨੂੰ ਕਹੋ ਵੀ ਤੇਰੀ ਤਾਂ ਹੁਣ 10 ਕੁ ਦਿਨਾਂ ਨੂੰ ਸ਼ਾਦੀ ਹੋਣੀ ਹੈ, ਆ ਡੋਲਰ ਨਾਲ ਖੇਡਣਾ ਬੰਦ ਕਰ ਦੇ, ਕਦੇ ਨਹੀਂ ਕਰਦੀ। ਜਦੋਂ ਉਹਦੀ ਸ਼ਾਦੀ ਹੋ ਜਾਂਦੀ ਹੈ, ਉਹਦੇ ਆਪਣੇ ਹਸਬੈਂਡ ਨਾਲ ਪਿਆਰ ਪੈਦਾ ਹੋ ਜਾਂਦਾ, ਸੱਸ ਸਹੁਰੇ ਨਾਲ ਪਿਆਰ ਪੈਦਾ ਹੋ ਜਾਂਦਾ, ਆਪਣੇ ਮਾਂ ਬਾਪ ਨੂੰ ਭੁੱਲ ਜਾਂਦੀ ਹੈ, ਉਦੋਂ ਉਹਨੂੰ ਆਨੰਦ ਸਹੁਰਿਆਂ 'ਚ ਆਉਣ ਲੱਗ ਜਾਂਦਾ, ਹਸਬੈਂਡ 'ਚ ਆਉਣ ਲੱਗ ਜਾਂਦਾ। ਸੇਮ ਗੱਲ ਇਹ ਹੈ, ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਤਾਂ ਸਾਨੂੰ ਜਿਹੜਾ ਆਨੰਦ ਆ ਉਹ ਅੰਦਰ ਲਾਉਣਾ ਸ਼ੁਰੂ ਹੋ ਜਾਂਦਾ, ਫਿਰ ਅਸੀਂ ਟੀ ਵੀ ਦੇ ਡਰਾਮਿਆਂ ਦੀ ਪਰਵਾਹ ਨਹੀਂ ਕਰਦੇ, ਫਿਰ ਅਸੀਂ ਇਹ ਨਹੀਂ ਪਰਵਾਹ ਕਰਦੇ ਵੀ ਸਾਰਾ ਦਿਨ ਕਿਸੇ ਦਾ ਫੋਨ ਹੀ ਨਹੀਂ ਆਉਂਦਾ। ਨਹੀਂ ਆਉਂਦਾ, ਵਧੀਆ ਗੱਲ ਹੈ, ਜੇ ਇਕੱਲੇ ਰਹੋਗੇ ਤਾਂ ਹੀ ਰੱਬ ਨੂੰ ਯਾਦ ਕਰੋਗੇ, ਨਹੀਂ ਤਾਂ ਫੋਨ 'ਤੇ ਚੁਗਲੀਆਂ ਜਿੰਨੀਆਂ ਮਰਜ਼ੀ ਕਰ ਲਓ, ਫੋਨ ਚੱਕਦੇ ਹਾਂ, ਪੰਜਾਬ 'ਚ ਕੀ ਹੋ ਗਿਆ, ਕਿਹੜੀ ਸਰਕਾਰ ਬਣ ਗਈ, ਚੰਨੀ ਨੇ ਕੀ ਕਿਹਾ, ਸਿੱਧੂ ਨੇ ਕੀ ਕਿਹਾ, ਬਾਦਲ ਨੇ ਕੀ ਕਿਹਾ, ਆ ਸੰਯੁਕਤ ਮੋਰਚੇ ਕੀ ਕਿਹਾ, ਇਹੋ ਜਿਹੀਆਂ ਫਜ਼ੂਲ ਗੱਲਾਂ ਤੁਹਾਡੇ ਕੀ ਕੰਮ ਆਉਣੀਆਂ ਨੇ, ਇਹ ਇੱਥੇ ਹੀ ਰਹਿ ਜਾਣੀਆਂ ਨੇ। ਜਿਹੜੀ ਚੀਜ਼ ਨੇ ਕੰਮ ਆਉਣਾ ਉਹ ਤੁਹਾਡੇ ਅੰਦਰ ਹੈ, ਅੰਦਰ ਮਿਹਨਤ ਕਰੋ, ਜੇ ਤੁਸੀਂ ਅੰਦਰ ਮਿਹਨਤ ਕਰੋ ਤੁਸੀਂ ਆਪਣੇ ਆਪ ਖੁਸ਼ ਰਹੋਗੇ। ਇਹੀ ਜੀਸਸ ਕ੍ਰਾਈਸਟ ਨੇ ਕਿਹਾ ਸੀ, ਥਿੰਕ ਦੈਟ ਆਈ ਕਮ ਟੂ ਸੈਂਡ ਪੀਸ, ਕਿ ਮੈਂ ਇਹ ਨਾ ਸੋਚੋ, ਥਿੰਕ ਨਾਟ ਦੈਟ ਆਈ ਕਮ ਹੀਅਰ ਟੂ ਗਿਵ ਯੂ ਪੀਸ, ਰਾਦਰ ਆਈ ਗੇਵ ਯੂ ਇਸ ਵਰਲਡ ਟੂ ਡਿਟੈਚ ਯੂ ਫਰੋਮ ਈਚ ਅਦਰ, ਕਿ ਤੁਸੀਂ ਡਿਟੈਚ ਕਰੋ ਆਪਣੇ ਆਪ ਨੂੰ ਦੁਨੀਆਂ ਨਾਲੋਂ, ਅਲੱਗ ਹੋ ਕੇ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰੋ। ਸੋ ਇਸੇ ਕਰਕੇ ਜੀਸਸ ਕ੍ਰਾਈਸਟ ਨੇ ਬਾਈਬਲ ਦੇ ਅੰਦਰ ਇੱਕ ਹੋਰ ਲਿਖਿਆ ਕਿ ਐਸ ਲੌਂਗ ਐਸ ਆਮ ਇਨ ਦਾ ਵਰਲਡ ਆਮ ਦਾ ਲਾਈਟ ਆਫ ਦਿਸ ਵਰਲਡ ਐਸ ਲੌਂਗ ਐਸ ਆਮ ਇਨ ਦਾ ਵਰਲਡ ਕਿਉਂਕਿ ਮੈਂ ਪੜ੍ਹੀ ਹੈ ਸਾਡੇ ਕੰਪੈਰੀਟਿਵ ਰਿਲੀਜਨ ਦੇ ਵਿੱਚ ਸੀ ਬਾਈਬਲ ਨੂੰ ਬੜੇ ਵਾਰੀ ਪੜ੍ਹਨ ਦਾ ਮੌਕਾ ਮਿਲਿਆ ਜੋ ਠੰਡੇ ਦਿਲ ਨਾਲ ਸੋਚਦੇ ਆ ਉਹਨੇ ਕਹਿੰਦੇ ਐਸ ਲੌਂਗ ਐਸ ਆਮ ਇਨ ਦਾ ਵਰਲਡ ਕਿ ਜਿਹੜਾ ਸਰੀਰ ਹੈ ਜੀਸਸ ਕ੍ਰਾਈਸਟ ਹੈ ਕਹਿੰਦਾ ਜਿੰਨਾ ਚਿਰ ਮੈਂ ਹੈਗਾ ਆਮ ਦਾ ਲਾਈਟ ਆਫ ਦਾ ਵਰਲਡ ਜਦੋਂ ਮੈਂ ਚਲਿਆ ਗਿਆ ਫਿਰ ਜਿਹੜਾ ਕੋਈ ਹੋਰ ਆਊਗਾ ਜਿਹਦੀ ਪਰਮਾਤਮਾ ਨਾਲ ਲਿਵ ਜੁੜੀ ਹੋਊਗੀ ਉਹ ਤੁਹਾਨੂੰ ਗਿਆਨ ਦੇਊਗਾ ਇਹ ਨਹੀਂ ਵੀ ਜਿਹੜੇ ਡੈਡ ਬੋਡੀਜ਼ ਹੋ ਗਈਆਂ ਮਰ ਚਲੇ ਗਏ ਮਰ ਗਏ ਤੁਸੀਂ ਅੱਜ ਰਾਮਚੰਦਰ ਜੀ ਤੋਂ ਫਾਇਦਾ ਲੈ ਲਓਗੇ ਹਾਂ ਟੀਚਿੰਗਸ ਪੜ੍ਹੋ ਸ਼ਾਇਦ ਥੋੜ੍ਹਾ ਮੋਟਾ ਫਾਇਦਾ ਹੋ ਜੇ ਪਰ ਉਹਨਾਂ ਨੂੰ ਜੇ ਉਲਝਣ ਹੋਊਗੀ ਉਹਨਾਂ ਨੇ ਤੁਹਾਨੂੰ ਆ ਕੇ ਨਹੀਂ ਦੱਸਣਾ ਪ੍ਰੈਜੈਂਟ ਮਾਸਟਰ ਜਿਸ ਤਰ੍ਹਾਂ ਅਸੀਂ ਸਕੂਲ ਦੇ ਵਿੱਚ ਪ੍ਰੈਜੈਂਟ ਟੀਚਰ ਦਾ ਹੋਣਾ ਜ਼ਰੂਰੀ ਹੈ ਕੋਈ ਬਿਮਾਰੀ ਲੱਗਦੀ ਹੈ ਪ੍ਰੈਜੈਂਟ ਡਾਕਟਰ ਦਾ ਹੋਣਾ ਜ਼ਰੂਰੀ ਹੈ ਸੋ ਇਸੇ ਤਰ੍ਹਾਂ ਹੀ ਪ੍ਰੈਜੈਂਟ ਗੁਰੂ ਦਾ ਹੋਣਾ ਜ਼ਰੂਰੀ ਹੈ ਇਹੀ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ ਐਸ ਲੌਂਗ ਐਸ ਆਮ ਇਨ ਦਾ ਵਰਲਡ ਆਮ ਦਾ ਲਾਈਟ ਆਫ ਦਾ ਵਰਲਡ ਫਿਰ ਜੀਸਸ ਕ੍ਰਾਈਸਟ ਕੀ ਕਹਿੰਦੇ ਨੇ ਡੋਂਟ ਜੱਜ ਐਂਡ ਕੰਡੈਮ ਅਦਰਸ ਇੱਕ ਵਧੀਆ ਗੱਲ ਕਹੀ ਹੈ ਕਿ ਕਿਸੇ ਦੇ ਬਾਰੇ ਜੱਜਮੈਂਟ ਨਾ ਕਰੋ ਵੀ ਇਹਦਾ ਪਾਠ ਨਹੀਂ ਕਰਦਾ ਇਹ ਠੱਗ ਹੈ ਠੋਰ ਹੈ ਇਹ ਬਦਮਾਸ਼ ਹੈ ਕੀ ਹੈ ਚੰਗਾ ਨਹੀਂ ਹੈ ਮਾੜਾ ਹੈ ਤੁਹਾਨੂੰ ਡੋਂਟ ਕੰਡੈਮ ਐਜ਼ ਵੈਲ ਐਜ਼ ਡੋਂਟ ਜੱਜ ਅਦਰਸ ਕਿਸੇ ਦੇ ਬਾਰੇ ਜੱਜਮੈਂਟ ਨਾ ਦਿਓ ਜੋ ਜੱਜਮੈਂਟ ਦੇਣੀ ਹੈ ਤਾਂ ਜੱਜ ਯੂਅਰ ਸੈਲਫ ਦਾਈ ਨੋ ਦਾਈ ਸੈਲਫ ਆਪਣੇ ਅੰਦਰ ਝਾਤੀ ਮਾਰੋ ਕਿ ਦੂਜਿਆਂ ਦੇ ਨੁਕਸ ਕੱਢਣ ਨਾਲੋਂ ਆ ਉਂਗਲਾਂ ਚਾਰ ਆਪਣੇ ਕਿੰਨੇ ਜਾਂਦੀਆਂ ਇਹੀ ਬਾਈਬਲ ਦੇ ਵਿੱਚ ਕਿਹਾ ਕਿ ਰਾਦਰ ਤੁਸੀਂ ਆਪਣੇ ਆਪ ਨੂੰ ਜੱਜ ਕਰੋ ਅਤੇ ਜਿੰਨੀਆਂ ਸਾਡੇ 'ਚ ਕਮੀਆਂ ਨੇ ਉਹ ਬਾਹਰ ਤਾਂ ਅਸੀਂ ਮੰਨਦੇ ਨਹੀਂ ਪਰ ਅੰਦਰ ਅਸੀਂ ਮੰਨ ਸਕਦੇ ਹਾਂ ਇਸ ਕਰਕੇ ਆਪਣੀਆਂ ਕਮੀਆਂ ਨੂੰ ਪਰਮਾਤਮਾ ਦੇ ਅੱਗੇ ਫਰਿਆਦ ਕਰੋ ਜਿਵੇਂ ਕਿ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ ਕਿ ਸੈਟਲ ਯੂਅਰ ਪ੍ਰੀਵੀਅਸ ਡੀਡਸ ਰਿਪੈਂਟ ਕਿੰਗਡਮ ਆਫ ਗੋਡ ਇਜ਼ ਵਿਦ ਇਨ ਯੂ ਕੀ ਕਹਿੰਦਾ ਸੈਟਲ ਯੂਅਰ ਪ੍ਰੀਵੀਅਸ ਡੀਡਸ ਜੀਸਸ ਕ੍ਰਾਈਸਟ ਨੇ ਬਾਈਬਲ ਦੇ ਅੰਦਰ ਲਿਖਿਆ ਕਿ ਸੈਟਲ ਯੂਅਰ ਪ੍ਰੀਵੀਅਸ ਡੀਡ ਜਿੰਨੇ ਤੁਸੀਂ ਪੁਰਾਣੇ ਪੁੱਠੇ ਸਿੱਧੇ ਕੰਮ ਕੀਤੇ ਨੇ ਸੈਟਲ ਉਹਨਾਂ ਨੂੰ ਸੈਟਲ ਕਰੋ ਕਿਵੇਂ ਕਰੋਗੇ ਰਿਪੈਂਟ ਪਸ਼ਚਾਤਾਪ ਕਰੋ ਕਿ ਮੇਰੇ ਤੋਂ ਗਲਤੀਆਂ ਹੋ ਗਈਆਂ ਰਿਪੈਂਟ ਕਿੰਗਡਮ ਆਫ ਗੋਡ ਇਜ਼ ਵਿਦ ਇਨ ਯੂ ਕਿ ਉਹ ਪਰਮਾਤਮਾ ਤੁਹਾਡੇ ਅੰਦਰ ਹੈ ਉਹਦੇ ਕੋਲੋਂ ਜਾ ਕੇ ਅੰਦਰੋਂ ਸੱਚੇ ਦਿਲੋਂ ਮਾਫ਼ੀ ਮੰਗੋ ਕਿ ਮੇਰੇ ਤੋਂ ਆਹ ਗਲਤੀਆਂ ਹੋਈਆਂ ਮੈਨੂੰ ਬਖਸ਼ ਦੇ ਅਤੇ ਨਾਲ ਹੀ ਉਹਨੇ ਕਿਹਾ ਸਿਨ ਨੋ ਮੋਰ ਜੇ ਗਲਤੀਆਂ ਮੰਨਦੇ ਹਾਂ ਅਤੇ ਨਾਲ ਇਹ ਵੀ ਕਹੋ ਕਿ ਮੈਂ ਅੱਗੇ ਤੋਂ ਉਹੀ ਜਿਹੀ ਗਲਤੀ ਨਹੀਂ ਕਰਨੀ ਉਹੀ ਜਿਹੀਆਂ ਗਲਤੀਆਂ ਦਾ ਕੀ ਫਾਇਦਾ ਗਲਤ ਮਾਫ਼ੀਆਂ ਵੀ ਮੰਗੀ ਜਾਂਦੇ ਹਾਂ ਫਿਰ ਵੀ ਗਲਤੀਆਂ ਕਰੀ ਜਾਂਦੇ ਹਾਂ ਜਿਵੇਂ ਕਿ ਕੋਈ ਸ਼ਰਾਬੀ ਬੰਦਾ ਹੁੰਦਾ ਵੀ ਮੈਂ ਨਹੀਂ ਕੱਲ੍ਹ ਤੋਂ ਪੀਣੀ ਜਦੋਂ ਕੱਲ੍ਹ ਆ ਗਈ ਚਲ ਅੱਜ ਤਾਂ ਪੀ ਲੈਣੇ ਕੱਲ੍ਹ ਤੋਂ ਨਹੀਂ ਪੀਣੀ ਕੱਲ੍ਹ ਨੂੰ ਆ ਗਿਆ ਕੱਲ੍ਹ ਤੋਂ ਨਹੀਂ ਪੀਣੀ ਸੋ ਉਹਦਾ ਕੋਈ ਫਾਇਦਾ ਨਹੀਂ ਸੋ ਜੀਸਸ ਕ੍ਰਾਈਸਟ ਨੇ ਬੜੀ ਕਲੀਅਰ ਦੱਸੀ ਬੜੀ ਇੰਪੋਰਟੈਂਟ ਗੱਲ ਹੈ ਕਿ ਸੈਟਲ ਯੂਅਰ ਪ੍ਰੀਵੀਅਸ ਡੀਡਸ ਆਪਣੇ ਪੁਰਾਣੇ ਜਿੰਨੇ ਵੀ ਕਰਮ ਪੁੱਠੇ ਸਿੱਧੇ ਕੀਤੇ ਨੇ ਉਹਨਾਂ ਨੂੰ ਸੈਟਲ ਕਰੋ ਕਿਵੇਂ ਕਰੋਗੇ ਰਿਪੈਂਟ ਪਸ਼ਚਾਤਾਪ ਕਰੋ ਕਿਹਦੇ ਕੋਲੋਂ ਕਿੰਗਡਮ ਆਫ ਗੋਡ ਇਜ਼ ਵਿਦ ਇਨ ਯੂ ਪਰਮਾਤਮਾ ਤੁਹਾਡੇ ਅੰਦਰ ਹੈ ਕਦੇ ਬਾਹਰ ਜਾਣ ਦੀ ਲੋੜ ਨਹੀਂ ਅੰਦਰ ਬੈਠ ਕੇ ਪਰਮਾਤਮਾ ਕੋਲੋਂ ਮਾਫ਼ੀ ਮੰਗੋ ਪਸ਼ਚਾਤਾਪ ਕਰੋ ਕਿ ਮੈਂ ਜਿੰਨੇ ਬੁਰੇ ਕਰਮ ਕੀਤੇ ਨੇ ਉਹ ਅੱਗੇ ਤੋਂ ਨਹੀਂ ਕਰੂੰਗਾ ਐਂਡ ਸਿਨ ਨੋ ਮੋਰ ਅਤੇ ਅੱਗੇ ਤੋਂ ਉਹ ਜੇ ਕੰਮ ਨਹੀਂ ਕਰਨੇ ਜੇ ਫਿਰ ਉਹੀ ਜੇ ਕੰਮ ਕਰੋਗੇ ਫਿਰ ਉਹ ਮਾਫ਼ੀ ਨਹੀਂ ਮਿਲਣੀ ਤੁਹਾਨੂੰ ਸੋ ਇਸੇ ਕਰਕੇ ਦੇਖੋ ਨਾ ਇੱਕ ਛੋਟੀ ਜਿਹੀ ਇਗਜ਼ਾਮਪਲ ਜਿਹੜੀ ਬੁੱਲੇ ਸ਼ਾਹ ਨੇ ਦਿੱਤੀ ਸੀ ਜਦੋਂ ਕੁੜੀਆਂ ਦੀ ਸ਼ਾਦੀ ਹੁੰਦੀ ਹੈ ਜਿਸ ਦਿਨ ਸ਼ਾਦੀ ਹੁੰਦੀ ਹੈ ਉਹ ਆਪਣੇ ਪੇਕਿਆਂ ਦੇ ਘਰ ਹੁੰਦੀ ਹੈ ਮਾਂ ਬਾਪ ਦੇ ਘਰ ਉਹਨੂੰ ਕੀ ਕਰਦੇ ਨੇ ਪੂਰਾ ਸ਼ਿੰਗਾਰਦੇ ਨੇ ਅੱਜ ਕੱਲ੍ਹ ਹੋਰ ਤਰ੍ਹਾਂ ਦਾ ਸ਼ਿੰਗਾਰਾ ਬਿਊਟੀ ਪਾਰਲਰ ਕੋਲ ਜਾਂਦੇ ਹਾਂ ਮੱਥੇ 'ਤੇ ਟਿੱਕਾ ਲਗਾ ਬਾਹਾਂ 'ਚ ਪਾ ਲੱਤਾਂ 'ਚ ਪਾ ਝਾਂਜਰਾਂ ਪਾ ਕੱਪੜੇ ਵਧੀਆ ਸਵਾ ਹੋਰ ਕਰ ਪੂਰਾ ਜਦੋਂ ਉਹਨੂੰ ਸੰਵਾਰ ਦਿੰਦੇ ਹਾਂ ਪੂਰੀ ਉਹ ਸੱਜ ਜਾਂਦੀ ਹੈ ਫਿਰ ਅਸੀਂ ਮਾਂ ਬਾਪ ਕੀ ਕਰਦੇ ਨੇ ਉਹਦਾ ਆਪਣਾ ਉਹ ਕੁੜੀ ਦਾ ਆਪਣੀ ਬੇਟੀ ਦਾ ਹੱਥ ਦੂਸਰੇ ਮੁੰਡੇ ਨੂੰ ਫੜਾਉਂਦੇ ਵੀ ਆਹ ਲੈ ਸਹੁਰੇ ਜਾ ਹੁਣ ਤੇਰਾ ਉੱਥੇ ਜਾ ਕੇ ਤੈਨੂੰ ਖੁਸ਼ੀ ਮਿਲੂਗੀ ਸੋ ਉਸੇ ਤਰ੍ਹਾਂ ਬੁੱਲੇ ਸ਼ਾਹ ਨੇ ਕਿਹਾ ਪੌਮੇ ਝਾਂਜਰ ਪ੍ਰੇਮ ਕੀ ਇਹ ਕਿਹੜੀ ਰੂਹਾਨੀਅਤ ਦੀ ਗੱਲ ਕਰਦੇ ਪ੍ਰੇਮ ਪੌਮੇ ਝਾਂਜਰ ਪ੍ਰੇਮ ਕੀ ਪੈਰਾਂ ਦੇ ਵਿੱਚ ਜਿਹੜੀ ਝਾਂਜਰ ਪਾਉਣੀ ਆ ਪ੍ਰੇਮ ਦੀ ਪਾਓ ਗਲੇ ਮੇ ਸਿਦਕ ਹਾਰ ਜਿਹੜਾ ਸਿਦਕ ਹੁੰਦਾ ਕੰਟੈਂਟਮੈਂਟ ਹੁੰਦੀ ਹੈ ਉਹ ਗਲੇ ਵਿੱਚ ਪਾਓ ਸਵਰ ਕੇ ਕੰਗਣ ਪਾਏ ਕੇ ਸਵਰ ਸੰਤੋਖ ਸਵਰ ਕੇ ਕੰਗਣ ਪਾਏ ਕੇ ਪਹੁੰਚਾ ਜਾਰ ਕੇ ਦੁਆਰ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਪ੍ਰੇਮ ਸਿਦਕ ਸਵਰ ਇਹਦੇ ਨਾਲ ਤੁਸੀਂ ਯਾਰ ਦੇ ਦਰਵਾਜ਼ੇ ਦੇ ਉੱਤੇ ਯਾਰ ਦੇ ਕੋਲੇ ਪਹੁੰਚ ਜਾਓਗੇ ਕਿਉਂਕਿ ਯਾਰ ਕਿਹਨੂੰ ਕਹਿੰਦੇ ਨੇ ਮੁਰਸ਼ਦ ਨੂੰ ਕਹਿੰਦੇ ਨੇ ਫਿਰ ਮੈਂ ਰਿਪੀਟ ਕਰਦਾ ਪੌ ਮੇ ਝਾਂਜਰ ਪ੍ਰੇਮ ਕੀ ਗਲੇ ਮੇ ਸਿਦਕ ਕਾ ਹਾਰ ਸਵਰ ਕੇ ਕੰਗਣ ਪਾਏ ਕੇ ਪਹੁੰਚਾ ਯਾਰ ਕੇ ਦੁਆਰ ਬੁੱਲੇ ਨਦਰ ਯਾਰ ਕੀ ਤਬ ਪਾਇਆ ਕਰਤਾਰ ਜਦੋਂ ਫਿਰ ਕਾਮਲ ਮੁਰਸ਼ਦ ਦੀ ਨਜ਼ਰ ਹੋ ਜਾਂਦੀ ਹੈ ਵੀ ਇਹ ਤਾਂ ਹੁਣ ਪੂਰਾ ਇਹਦੇ ਵਿੱਚ ਸਿਦਕ ਵੀ ਆ ਗਿਆ ਪ੍ਰੇਮ ਵੀ ਆ ਗਿਆ ਸਬਰ ਵੀ ਆ ਗਿਆ ਸੰਤੋਖ ਵੀ ਆ ਗਿਆ ਮਿਹਨਤ ਵੀ ਕਰਦਾ ਫਿਰ ਉਹ ਕੀ ਕਰਦਾ ਉਹ ਪਰਮਾਤਮਾ ਨਾਲ ਮਿਲਾ ਦਿੰਦਾ ਉਹਨੂੰ ਸੋ ਇਸ ਕਰਕੇ ਉਦੋਂ ਪਰਮਾਤਮਾ ਨਾਲ ਮਿਲਾਂਗੇ ਜਦੋਂ ਸਾਡੇ 'ਚ ਗੁਣ ਆ ਜਾਣਗੇ ਕਾਮਲ ਮੁਰਸ਼ਦ ਅਤੇ ਦੂਜੀ ਸਾਡੀ ਮਿਹਨਤ ਤੈਨੂੰ ਜੋ ਵੀ ਮਿਲੇਗਾ ਬਾਈਬਲ ਦੇ ਵਿੱਚ ਕਿਹਾ ਤੈਨੂੰ ਜੋ ਵੀ ਮਿਲੇਗਾ ਤੁਹਾਰੇ ਵਿਸ਼ਵਾਸ ਕੇ ਅਨੁਸਾਰ ਹੀ ਮਿਲੇਗਾ ਜਿੰਨਾ ਜ਼ਿਆਦਾ ਅਸੀਂ ਵਿਸ਼ਵਾਸ ਕਰਦੇ ਹਾਂ ਨਾ ਉਹਦੇ ਮੁਤਾਬਕ ਸਾਨੂੰ ਮਿਲਦਾ ਜਦੋਂ ਵਿਸ਼ਵਾਸ ਸਾਡਾ ਡਾਵਾਂ ਡੋਲ ਹੈ, ਰਾਧਾ ਸਵਾਮੀ ਹੋ ਕੇ ਉੱਥੇ ਡੇਰੇ ਵੀ ਗੇੜੇ ਮਾਰੀ ਜਾਂਦੇ ਹਾਂ, ਦੂਜੇ ਰਾਧਾ ਸਵਾਮੀ ਦੇ, ਰਾਧਾ ਸਵਾਮੀ 25 ਕਿਸਮ ਦੇ ਨੇ, ਮੰਦਰ 'ਚ ਵੀ ਜਾਂਦੇ ਹਾਂ, ਗੁਰਦੁਆਰੇ 'ਚ ਵੀ ਜਾਂਦੇ ਹਾਂ, ਗੁਰਦੁਆਰੇ ਵਾਲੇ ਮੰਦਰ 'ਚ ਵੀ ਜਾਂਦੇ ਨੇ, ਜਿੰਨਾ ਚਿਰ ਤੱਕ ਸਾਨੂੰ ਆਪਣੇ ਕਾਮਲ ਮੁਰਸ਼ਦ ਦੇ ਵਿੱਚ ਪੂਰਨ ਸਾਡਾ ਯਕੀਨ ਹੀ ਨਹੀਂ ਪਰਮਾਤਮਾ ਦੇ ਵਿੱਚ, ਅਸੀਂ ਅਰਜੋਈ ਕਰਦੇ ਹਾਂ, ਬੇਨਤੀ ਕਰਦੇ ਹਾਂ, ਅਤੇ ਪਹਿਲੀ ਗੱਲ ਤਾਂ ਅਸੀਂ ਬਿਜ਼ਨਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਮੈਨੂੰ ਲਾਟਰੀ ਨਿਕਲਿਆ ਵੇ, ਮੈਂ ਤੈਨੂੰ ਨਾ $1,00,000 ਦਾ ਮੰਦਰ ਬਣਾ ਦੂੰਗਾ, ਵਪਾਰ ਹੋ ਗਿਆ ਨਾ ਬਿਜ਼ਨਸ। ਕੋਈ ਵੀ ਚੀਜ਼ ਹੈ ਅਸੀਂ ਡਿਮਾਂਡ ਕਰਦੇ ਹਾਂ ਵੀ ਜੇ ਇਹਨੂੰ ਨਾ ਕੁਛ ਦਿੱਤਾ ਨਾ ਤਾਂ ਫਿਰ ਇਹਨੇ ਮੈਨੂੰ ਦੇਣਾ ਨਹੀਂ, ਇਹਨਾਂ ਨੇ ਸਮਝ ਰੱਖਿਆ ਵੀ ਇਹ ਹਿੰਦੁਸਤਾਨ ਦੀ ਗੌਰਮੈਂਟ ਹੈ, ਪਹਿਲਾਂ ਕੁਛ ਦੇਣਾ ਪਊਗਾ ਫਿਰ ਹੀ ਮਿਲੂਗਾ। ਪਰਮਾਤਮਾ ਦੇ ਘਰ 'ਚ ਰਿਸ਼ਵਤ ਨਹੀਂ ਚੱਲਦੀ, ਵਿਸ਼ਵਾਸ ਚੱਲਦਾ। ਦੇਖੋ ਜੀਸਸ ਕ੍ਰਾਈਸਟ ਦੇ ਵਿੱਚ 2-3 ਸਾਖੀਆਂ ਹੁੰਦੀਆਂ ਨੇ, ਮੈਂ ਕਿਉਂਕਿ ਟਾਈਮ ਥੋੜ੍ਹਾ ਉਨਾ ਇੱਕੋ ਹੀ ਸੁਣਾ ਦਿੰਦਾ ਕਿ ਜੀਸਸ ਕ੍ਰਾਈਸਟ ਨੂੰ ਇੱਕ ਅੰਨਾ ਆਦਮੀ ਮਿਲਿਆ, ਉਹਨੂੰ ਪਤਾ ਸੀ ਵੀ ਜੀਸਸ ਕ੍ਰਾਈਸਟ ਕੌਣ ਹੈ। ਉਹ ਜੀਸਸ ਨੂੰ ਕਹਿੰਦਾ ਤੂੰ ਮੈਨੂੰ ਅੱਖਾਂ ਦੇ ਦੇ, ਉਹ ਕਹਿੰਦਾ ਮੈਂ ਕਿਵੇਂ ਦੇ ਸਕਦਾ ਤੈਨੂੰ, ਪਰਮਾਤਮਾ ਨੇ ਅੰਨਾ ਕੀਤਾ ਮੇਰੇ ਕੋਲ, ਇਹ ਜੀ ਕੀ ਤਾਕਤ ਹੈ। ਕਹਿੰਦਾ ਕੋਈ ਨਹੀਂ ਤੂੰ ਮੇਰੇ ਸਿਰ 'ਤੇ ਇੱਕ ਵਾਰੀ ਹੱਥ ਰੱਖ ਦੇ। ਉਹ ਕਹਿੰਦਾ ਤੈਨੂੰ ਯਕੀਨ ਹੈ ਵੀ ਜੇ ਮੈਂ ਹੱਥ ਰੱਖ ਦੂੰ, ਹੱਥ ਰੱਖਣ ਨਾਲ ਕੀ ਤੂੰ ਵੀ ਤੈਨੂੰ ਨਿਗਾਹ ਆਜੂਗੀ। ਕਹਿੰਦਾ ਤੂੰ ਰੱਖ ਦੇ, ਮੈਨੂੰ ਪੱਕਾ ਯਕੀਨ ਹੈ। ਉਹਨੇ ਹੱਥ ਰੱਖਿਆ, ਉਹਦੀ ਨਿਗਾਹ ਆ ਗਈ, ਇਹ ਸੀ ਵਿਸ਼ਵਾਸ ਦੀ ਗੱਲ। ਉਹਨੇ ਜਦੋਂ ਦੂਜਿਆਂ ਨੂੰ ਪਤਾ ਲੱਗਿਆ ਕੋਈ ਹੋਰ ਮੇਰੇ ਵਰਗਾ ਚਲਾ ਗਿਆ, ਜੀਸਸ ਨੂੰ ਕਹਿੰਦਾ ਵੀ ਮੈਨੂੰ ਵੀ ਨਹੀਂ ਦਿੰਦਾ ਮੇਰੇ ਸਿਰ 'ਤੇ ਹੱਥ ਰੱਖ ਦੇ। ਉਹ ਕਹਿੰਦਾ ਤੈਨੂੰ ਯਕੀਨ ਹੈ ਵੀ ਮੇਰਾ ਤੈਨੂੰ ਜੇ ਮੈਂ ਹੱਥ ਰੱਖਤਾ ਤੈਨੂੰ ਨਿਗਾਹ ਆਜੂਗੀ। ਉਹ ਕਹਿੰਦਾ ਯਕੀਨ ਤਾਂ ਮੈਨੂੰ ਪਤਾ ਨਹੀਂ, ਤੂੰ ਫਲਾਣੇ ਦੇ ਹੱਥ 'ਤੇ ਰੱਖਿਆ ਸੀ, ਉਹ ਮੈਨੂੰ ਕਹਿੰਦਾ ਮੇਰੇ ਸਿਰ 'ਤੇ ਹੱਥ ਰੱਖਿਆ, ਨਿਗਾਹ ਮੇਰੀ ਆ ਗਈ। ਸੋ ਇਹਦਾ ਮਤਲਬ ਪੂਰਾ ਯਕੀਨ ਨਹੀਂ, ਉਹ ਕਿਸੇ ਦੇ ਵਿਸ਼ਵਾਸ ਦੇ ਉੱਤੇ ਗੱਲ ਕਰਦਾ, ਫਿਰ ਉਹਦੀ ਨਿਗਾਹ ਕਿਵੇਂ ਆਊਗੀ। ਸੋ ਇਸ ਕਰਕੇ ਗੱਲ ਤਾਂ ਇਹੀ ਹੈ ਕਿ ਵਿਸ਼ਵਾਸ ਦੀ ਹੋਣ ਦੀ ਗੱਲ ਹੈ। ਕੋਈ ਸੰਤ ਬੈਠਾ ਸੀਗਾ, ਅੱਖਾਂ ਵਿੱਚ ਹੀ ਮੈਡੀਟੇਸ਼ਨ ਕਰ ਰਿਹਾ ਸੀ, ਕੋਲੇ ਬੱਕਰੀਆਂ ਚਰ ਰਹੀਆਂ ਸੀਗੀਆਂ ਅਤੇ ਨਾਲ 2 ਭੇੜੀਏ ਬੈਠੇ ਸੀ। ਭੇੜੀਏ ਤੁਹਾਨੂੰ ਪਤਾ ਫੜ ਕੇ ਸ਼ੇਰ ਨੂੰ ਵੀ ਖਾ ਜਾਂਦੇ ਨੇ ਬੰਦੇ, ਉਹਦਾ ਛੱਡਣਾ ਕੀ ਆ ਉਹਨਾਂ ਨੂੰ। ਭੇੜੀਏ ਬੈਠੇ ਸੀ ਕੋਲੋਂ ਦੀ, ਇੱਕ ਬੰਦਾ ਨਿਕਲਿਆ ਉੱਠ ਤੇ ਉਹਨੇ ਦੇਖਿਆ ਭੇੜੀਏ ਬੈਠੇ ਨੇ ਵੀ ਇਹ ਤਾਂ ਅੱਖਾਂ ਵਿੱਚ ਹੀ ਬੈਠਣ ਤਾਂ ਖਾ ਜੂ। ਉਹਨੇ ਆਵਾਜ਼ ਮਾਰੀ ਉਹ ਮਹਾਤਮਾ ਜੀ, ਉਹ ਮਹਾਤਮਾ ਜੀ। ਉਹਨੇ ਅੱਖਾਂ ਖੋਲੀਆਂ, ਕਹਿੰਦੇ ਹਾਂਜੀ ਦੱਸੋ। ਕਹਿੰਦਾ ਉਹ ਭੇੜੀਏ ਬੈਠੇ ਤੈਨੂੰ ਡਰ ਨਹੀਂ ਲੱਗਦਾ? ਕਹਿੰਦਾ ਗੱਲ ਇਹ ਹੈ ਜੀ, ਜਦੋਂ ਮੈਂ ਦੁਨੀਆ ਦੇ ਨਾਲ ਪਿਆਰ ਕਰਦਾ ਸੀ, ਦੁਨੀਆ 'ਚ ਵਿਸ਼ਵਾਸ ਕਰਦਾ ਸੀ ਇਹ ਮੇਰੀ ਮਦਦ ਕਰਨਗੇ, ਉਨਾ ਚਿਰ ਮੈਨੂੰ ਭੇੜੀਏ ਤੋਂ ਵੀ ਡਰ ਲੱਗਦਾ ਸੀ। ਕਹਿੰਦਾ ਜਦੋਂ ਦਾ ਮੈਨੂੰ ਰੱਬ 'ਤੇ ਵਿਸ਼ਵਾਸ ਹੋ ਗਿਆ, ਕਹਿੰਦਾ ਮੈਂ ਤਾਂ ਭੇੜੀਏ ਤੋਂ ਡਰਨਾ ਕੀ ਹੈ, ਮੇਰੀਆਂ ਬੱਕਰੀਆਂ ਵੀ ਨਹੀਂ ਡਰਦੀਆਂ। ਸੋ ਇਹ ਗੱਲ ਹੈ ਵਿਸ਼ਵਾਸ ਦੀ। ਸੋ ਗੱਲ ਸਿਰਫ ਇਹ ਆ, ਜਿੰਨਾ ਚਿਰ ਵਿਸ਼ਵਾਸ ਹੋ ਜਾਂਦਾ, ਜਿਹੜਾ ਬੰਦਾ ਪਰਮਾਤਮਾ 'ਚ ਵਿਸ਼ਵਾਸ ਕਰਦਾ ਨਾ, ਉਹਦਾ ਕੋਈ ਬਾਲ ਬਾਂਕਾ ਨਹੀਂ ਕਰ ਸਕਦਾ। ਸੋ ਅਖੀਰ 'ਚ, ਕਿਉਂਕਿ ਟਾਈਮ ਥੋੜ੍ਹਾ ਹੀ ਹੈ, ਅਖੀਰ ਦੇ ਵਿੱਚ ਕੀ ਹੋ, ਜਿਵੇਂ ਕਿ ਸੰਤਾਂ ਦਾ ਹਾਲ ਹੁੰਦਾ, ਜੀਸਸ ਕ੍ਰਾਈਸਟ ਦੇ ਉੱਤੇ ਵੀ ਬੜੇ ਤਰ੍ਹਾਂ ਦੇ ਇਲਜ਼ਾਮ ਲਗਾਏ ਮੌਕੇ ਦੀ ਸਰਕਾਰ ਨੇ, ਅਤੇ ਉਹਨਾਂ ਨੂੰ ਸੂਲੀ ਦੇ ਉੱਤੇ ਚੜਾਤਾ। ਸੂਲੀ 'ਤੇ ਕਿਵੇਂ ਚੜਾਇਆ, ਅਤੇ ਉਹਨੂੰ ਲੱਕੜ ਦੇ ਫੱਟੇ ਦੇ ਉੱਤੇ, ਇੱਕ ਚਟਾਨ ਦੇ ਉੱਤੇ ਲੈ ਗਏ, ਉੱਥੇ ਫੱਟੇ ਨੂੰ ਬੰਨਤਾ, ਫੱਟੇ 'ਤੇ ਬੰਨ ਕੇ ਉਹਦੇ ਕਿੱਲਾਂ ਠੋਕੀਆਂ ਹੱਥਾਂ 'ਤੇ ਪੈਰਾਂ 'ਤੇ। ਹਾਲਾਂਕਿ ਕਈ ਲੋਕ ਕਹਿੰਦੇ ਨੇ ਵੀ ਜੀਸਸ ਕ੍ਰਾਈਸਟ ਇੰਨੇ ਤਾਕਤ ਦਾ ਮਾਲਕ ਸੀ, ਉਹ ਬਚ ਨਹੀਂ ਸਕਦਾ ਸੀ। ਨਹੀਂ, ਉਹ ਰੱਬ ਦੇ ਭਾਣਾ 'ਚ ਰਹਿਣਾ ਸਿੱਖਦੇ ਨੇ। ਤਾਂ ਪੰਜਵੀਂ ਪਾਤਸ਼ਾਹੀ ਨੂੰ ਵੀ ਕਿਸੇ ਨੇ ਕਿਹਾ ਸੀਗਾ ਵੀ ਤੈਨੂੰ ਕਰਦਾ ਨਹੀਂ, ਉਹ ਕਹਿੰਦੇ ਨੇ ਤੇਰਾ ਭਾਣਾ ਮਿੱਠਾ ਲੱਗੇ। ਉਹੀ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ। ਮੈਨੂੰ ਅੱਜ ਵੀ ਵਰਡਿੰਗ ਯਾਦ ਆ, ਜਦੋਂ ਅਸੀਂ ਇਹ ਰਿਸਰਚ ਕਰਦੇ ਸੀ, ਅੱਜ ਤੱਕ 1976 ਤੋਂ ਲੈ ਕੇ 24 ਦੇ 45 ਸਾਲ ਪਹਿਲਾਂ ਦੀ ਗੱਲ ਪੜ੍ਹੀ, ਅੱਜ ਵੀ ਯਾਦ ਹੈ, ਜੀਸਸ ਕ੍ਰਾਈਸਟ ਨੇ ਕਿਹਾ ਸੀ ਲਾਸਟ ਲਾਈਨ, ਜਦੋਂ ਉਹਨੂੰ ਸੂਲੀ 'ਤੇ ਟੰਗਿਆ ਜਾ ਰਿਹਾ ਸੀ, ਉਹ ਫਾਦਰ ਫੋਰ ਗਿਵ ਦੈਮ ਐਜ ਦੇ ਨੋ ਨਾਟ ਵਟ ਦੇ ਡੂ, ਕਿ ਉਹ ਪਰਮ ਪਿਤਾ ਪਰਮੇਸ਼ਰ ਇਹਨਾਂ ਨੂੰ ਮਾਫ਼ ਕਰ ਦਿਓ, ਇਹਨਾਂ ਨੂੰ ਪਤਾ ਹੀ ਨਹੀਂ ਇਹ ਕਰ ਕੀ ਰਹੇ ਨੇ, ਕਿਹਦੇ ਨੂੰ ਇਹ ਕਿੱਲ ਠੋਕ ਰਹੇ ਨੇ। ਕਿਹਾ ਜਾਂਦਾ ਕਿ ਜਦੋਂ ਜੀਸਸ ਕ੍ਰਾਈਸਟ ਨੂੰ ਕਿੱਲ ਠੋਕੇ, ਤਾਂ ਠੋਕ ਕੇ ਜੋ ਉਹਨਾਂ ਨੇ ਚੈੱਕ ਕੀਤਾ ਵੀ ਇਹ ਮਰ ਗਿਆ, ਅਤੇ ਉਹਨੂੰ, ਕਿਉਂਕਿ ਉਹਨੂੰ ਦਫਨਾਉਣਾ ਸੀਗਾ, ਉੱਥੇ ਇੱਕ ਪਹਾੜ ਦੇ ਨੀਚੇ ਲਿਜਾ ਕੇ ਉਹਨੂੰ ਦਫਨਾ ਦਿੱਤਾ ਗਿਆ, ਅਤੇ ਬਾਹਰ ਇੱਕ ਬਹੁਤ ਵੱਡਾ ਸਾਰਾ ਪਹਾੜ ਸੀ ਜਿਹੜਾ ਸੀਗਾ, ਚਟਾਨ ਸੀ, ਉਹ ਰੱਖਤੀ ਬਾਹਰ, ਸੰਤਰੀਆਂ ਦੇ ਪਹਿਰੇ ਲਗਾ ਤੇ, ਕਿਉਂਕਿ ਜੀਸਸ ਕ੍ਰਾਈਸਟ ਨੇ ਮਰਨ ਤੋਂ ਪਹਿਲਾਂ ਕਿਹਾ ਸੀ ਮੈਂ 3 ਦਿਨਾਂ ਬਾਅਦ ਫੇਰ ਆ ਜਾਣਾ, ਜਿਉਂਦਾ ਹੋ ਜਾਣਾ। ਇਸ ਕਰਕੇ ਉਹ ਚਾਹੁੰਦੇ ਸੀ ਵੀ ਇਹਨੂੰ ਅੰਦਰ ਰੱਖਿਆ, ਬਾਹਰ ਨਾ ਸਕੇ। ਕਹਿੰਦੇ ਜੋ 3-4 ਦਿਨਾਂ ਬਾਅਦ ਦੇਖਿਆ ਤਾਂ ਉਹ ਜਿਹੜਾ ਬਹੁਤ ਸਾਡਾ ਪਹਾੜ ਮੂਹਰੇ ਰੱਖਿਆ ਵਾ ਸੀ, ਉਹ ਉੱਥੇ ਹੈ ਨਹੀਂ ਸੀਗਾ, ਅਤੇ ਜਦੋਂ ਪੁਲਿਸ ਵਾਲੇ ਅੰਦਰ ਗਏ ਜਾਂ ਜਿਹੜੇ ਕਰਮਚਾਰੀ ਸੀ ਸੈਨਾ ਸੀ ਉਹ ਗਏ, ਉੱਥੇ ਕੁਛ ਨਹੀਂ ਸੀਗਾ। ਸੋ ਇਸ ਕਰਕੇ ਕਹਿੰਦੇ ਕਿ 3 ਦਿਨਾਂ ਤੋਂ ਬਾਅਦ ਜੀਸਸ ਕ੍ਰਾਈਸਟ ਨੇ ਦੁਬਾਰਾ ਜਨਮ ਲੈ ਲਿਆ। ਸੋ ਗੱਲ ਸੋਚਣ ਦੀ ਗੱਲ ਇਹ ਹੈ ਕਿ ਜਦੋਂ ਆਪਾਂ ਨੂੰ ਠੰਡੇ ਦਿਲ ਨਾਲ ਸੋਚਣਾ ਚਾਹੀਦਾ ਕਿ ਜਦੋਂ ਸੂਰਜ ਇੱਕ ਹੈ, ਸੂਰਜ ਇੱਕੋ ਹੀ ਹੈ ਨਾ, ਧਰਤੀ ਵੀ ਇੱਕੋ ਹੀ ਹੈ, ਫਿਰ ਅਸੀਂ ਵੀ ਪਰਮਾਤਮਾ ਦੀ ਅੰਸ਼ ਹਾਂ, ਸਾਨੂੰ ਉਸ ਇੱਕ ਪਰਮਾਤਮਾ ਨੇ ਬਣਾਇਆ। ਸੋ ਅਸੀਂ ਰਲ ਮਿਲ ਕੇ ਰਹੀਏ, ਕਿਉਂ ਅਸੀਂ ਕਹਿੰਦੇ ਹਾਂ ਵੀ ਇਹ ਮੁਸਲਮਾਨ ਨੇ, ਹਿੰਦੂ ਨੇ, ਈਸਾਈ ਨੇ, ਮਜ਼੍ਹਬੀ ਨੇ, ਜੱਟ ਨੇ, ਬਾਣੀਏ ਨੇ, ਖੱਤਰੀ ਨੇ, ਅਤੇ ਉਹ ਨੇ ਆ ਨੇ, ਜਦੋਂ ਪਰਮਾਤਮਾ ਨੇ ਬਣਾਇਆ ਹੀ ਇਹੀ ਹੈ, ਅਤੇ ਫਿਰ ਅਸੀਂ ਕਿਉਂ ਧਰਮਾਂ ਦੇ ਵਿੱਚ, ਜਾਤਾਂ ਪਾਤਾਂ ਦੇ ਵਿੱਚ, ਦੇਸ਼ਾਂ ਦੇ ਵਿੱਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਕਿਉਂਕਿ ਸੋਚ ਕੇ ਦੇਖੋ, ਜਦੋਂ ਅਸੀਂ ਜਨਮ ਲੈਂਦੇ ਹਾਂ ਨਾ, ਸਾਡਾ ਖੂਨ ਵੀ ਉਹੀ ਹੈ, ਸਾਡੇ ਹੱਥ ਵੀ ਉਹੀ ਨੇ, ਸਾਡੀਆਂ ਅੱਖਾਂ ਵੀ ਉਹੀ ਨੇ, ਲੱਤਾਂ ਵੀ ਉਹੀ ਨੇ, ਵਾਲ ਵੀ ਉਹੀ ਨੇ, ਸਿਰ ਵੀ ਉਹੀ ਹੈ, ਸਾਡੇ ਅੰਦਰੋਂ ਆਤਮਾ ਵੀ ਉਹੀ ਹੈ। ਜਦੋਂ ਸਾਡੇ ਅੰਦਰ ਚੀਜ਼ ਇੱਕੋ ਹੀ ਹੈ, ਤੇ ਫਿਰ ਅਸੀਂ ਆਪਣੇ ਆਪ ਨੂੰ ਜਾਤਾਂ ਪਾਤਾਂ ਕੌਮਾਂ ਵਿੱਚ ਕਿਉਂ ਵੰਡ ਲੈਂਦੇ ਹਾਂ? ਜੀਸਸ ਕ੍ਰਾਈਸਟ ਨੇ ਤਾਂ ਹੀ ਉਹ ਕਿਹਾ ਸੀਗਾ ਕਿ ਲਵ ਇਜ਼ ਗੋਡ ਐਂਡ ਗੋਡ ਇਜ਼ ਲਵ। ਪਰਮਾਤਮਾ ਦਾ ਨਾਂ ਪਿਆਰ ਹੈ, ਸੱਚਾ ਪਿਆਰ ਹੈ। ਜਦੋਂ ਅਸੀਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਗੇ, ਸਾਡੀ ਉਹ ਅੱਖ ਖੁੱਲ੍ਹ ਜਾਏਗੀ। ਸਾਨੂੰ ਆਹ ਜਿਹੜਾ ਵੀ ਇਹ ਪਾਕਿਸਤਾਨੀਆਂ ਦਾ ਚੈਨਲ ਹੈ, ਉਹ 1320 ਫਲਾਣੇ ਦਾ ਚੈਨਲ ਹੈ, ਉਹ ਯੁੱਧ ਵੀਰ ਹਿੰਦੂ ਹੈ, ਉਹ ਫਲਾਣਾ ਸਰਦਾਰ ਹੈ, ਇਹ ਜਿੰਨਾ ਚਿਰ ਸਾਡੀ ਲੈਵਲ ਜਿਹੜਾ ਹੈਗਾ ਉਹ ਬਹੁਤ ਥੋੜ੍ਹਾ। ਜਿਸ ਤਰ੍ਹਾਂ ਬੱਚੇ ਨੂੰ ਪੁੱਛੋ ਕਿ ਮੈਂ ਕਿੱਥੋਂ ਜੰਮਿਆ, ਮੈਂ ਕਿਵੇਂ ਜੰਮਿਆ, ਜਿੰਨੀਆਂ ਮਰਜ਼ੀ ਸਟੋਰੀਆਂ ਬਣਾਓ ਤਾਂ ਉਹਨੂੰ ਸਮਝ ਨਹੀਂ ਆਉਣੀ। ਜਦੋਂ 18-19 ਸਾਲ ਦਾ ਹੁੰਦਾ ਉਹਨੂੰ ਦੱਸਣ ਦੀ ਲੋੜ ਨਹੀਂ, ਉਹਨੂੰ ਆਪ ਹੀ ਪਤਾ ਲੱਗਦਾ ਮੈਂ ਕਿਵੇਂ ਜੰਮਿਆ। ਸੋ ਸਾਡਾ ਜਿਹੜਾ ਲੈਵਲ ਹੈ ਨਾ ਉਹ ਬਹੁਤ ਨੀਵੀਂ ਹੈ। ਇਸੇ ਕਰਕੇ ਅਸੀਂ ਪੰਗਾ ਪਾ ਲੈਣੇ ਵੀ ਸਾਡਾ ਇਹਨੇ ਅਪਮਾਨ ਕਰਤਾ, ਉਹਨੇ ਕਰਤਾ, ਫਟਾਫਟ ਗਰਦਨ ਵੱਢਣ ਦੀ ਕੋਸ਼ਿਸ਼ ਕਰਦੇ ਹਾਂ। ਥੋੜ੍ਹੇ ਜਿਹੇ ਨੁਕਸਾਨ ਕੋਈ ਹੁੰਦਾ, ਸਾਡੀਆਂ ਫੀਲਿੰਗ ਸੈੱਟ ਹੁੰਦੀਆਂ, ਅਸੀਂ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਆਪ ਹੀ ਫੈਸਲਾ ਕਰ ਦਿੰਦੇ ਹਾਂ। ਜੇ ਇਸ ਤਰ੍ਹਾਂ ਹੋ ਗਿਆ ਤਾਂ ਫਿਰ ਆਪਣਾ ਦਫਰੀ ਮੱਚੂਗੀ, ਫਿਰ ਜਿਹਦਾ ਜੀ ਕਰੂ ਕਿਸੇ ਦੀ ਵੀ ਸੋਚੂ ਮੇਰੀ ਬੇਇੱਜ਼ਤੀ ਹੋਗੀ, ਤਾਂ ਫਿਰ ਮੈਂ ਆਪਣੇ ਆਪ ਹੀ ਫੈਸਲਾ ਕਰ ਲਾਂ। ਕੋਰਟਾਂ ਕਾਹਦੇ ਲਈ ਬਣੀਆਂ? ਡੈਮੋਕ੍ਰੇਸੀ ਦੇ ਵਿੱਚ ਕੋਰਟਾਂ ਆਪ ਹੀ ਫੈਸਲਾ ਕਰਨਗੀਆਂ। ਜੇ ਕੋਰਟਾਂ ਨਹੀਂ ਕਰਦੀਆਂ, ਉਹ ਸਿਸਟਮ ਇਸ ਤਰ੍ਹਾਂ ਚੰਗਾ ਬਣਾਓ। ਸੋ ਦਸਵੀਂ ਪਾਤਸ਼ਾਹੀ ਨੇ ਵੀ ਤਾਂਹੀਓ ਕਿਹਾ ਸੀ ਨਾ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭੂ ਪਾਇਓ। ਸੋ ਪ੍ਰੇਮ ਦਾ ਮਾਰਗ ਹੈ, ਪਿਆਰ ਦਾ ਮਾਰਗ ਹੈ, ਮਿਲ ਜੁਲ ਕੇ ਰਹਿਣ ਦਾ ਮਾਰਗ ਹੈ, ਗੁੱਸੇ ਨੂੰ ਘਟਾਉਣ ਦਾ ਮਾਰਗ ਹੈ। ਸੋ ਨੈਕਸਟ ਵੀਕ ਆਪਾਂ, ਕਿਉਂਕਿ ਨਵਾਂ ਸਾਲ ਨਿਕਲ ਜੂਗਾ, ਸੋ ਫਿਰ ਆਪਾਂ ਨਵੇਂ ਸਾਲ ਦੀ ਗੱਲ ਕਰਾਂਗੇ ਕਿ ਨਵੇਂ ਸਾਲ 'ਚ ਸਾਨੂੰ ਕੀ ਕੁਛ ਕਰਨਾ ਚਾਹੀਦਾ, ਕੀ ਜਿਹੜੀਆਂ ਚੰਗੀਆਂ ਗੱਲਾਂ ਸਾਨੂੰ ਅਡੋਪਟ ਕਰਨੀਆਂ ਚਾਹੀਦੀਆਂ, ਕੀ ਮਾੜੀਆਂ ਗੱਲਾਂ ਸਾਨੂੰ ਛੱਡਣੀਆਂ ਚਾਹੀਦੀਆਂ, ਨਵਾਂ ਸਾਲ ਕਦੋਂ ਮਨਾਇਆ ਗਿਆ, ਕਿਵੇਂ ਮਨਾਇਆ ਗਿਆ, 1 ਜਨਵਰੀ ਨਵਾਂ ਸਾਲ ਕਿਉਂ ਕਿਉਂ ਮਨਾਇਆ ਗਿਆ, ਪਹਿਲਾਂ ਕਦੋਂ ਹੁੰਦਾ ਸੀਗਾ, ਹੈਂਜੀ, ਅਤੇ ਫਿਰ ਦਸੰਬਰ ਕਿਹਨੂੰ ਕਹਿੰਦੇ ਨੇ, ਜਨਵਰੀ ਕਿਹਨੂੰ, ਇਹੋ ਜਿਹੀਆਂ ਥੋੜ੍ਹੀਆਂ ਜਿਹੀਆਂ ਗੱਲਾਂ, ਪਰ ਬਾਕੀ ਗੱਲਾਂ ਟੀਚਿੰਗ ਦੀਆਂ। ਸੋ ਨੈਕਸਟ ਵੀਕ ਆਪਾਂ ਨਵੇਂ ਸਾਲ ਦੇ ਉੱਤੇ ਗੱਲ ਕਰਾਂਗੇ। ਹੁਣ ਆਪਾਂ, ਕਿਉਂਕਿ 1-2 ਮਿੰਟ ਰਹਿ ਗਏ, ਤੁਸੀਂ ਗਾਣਾ ਸੁਣ ਲਓ, ਅਤੇ ਜੇ ਕੋਈ ਮੈਥੋਂ, ਮੈਂ ਤੁਹਾਨੂੰ ਫਿਰ ਅਖੀਰ ਦੇ ਵਿੱਚ ਇਹ ਤਾਕੀਦ ਕਰਦਾ ਕਿ ਯੂਟਿਊਬ ਦੇਖਣ ਲਈ ਤੁਸੀਂ ਮੇਰਾ ਨਾਂ ਪਾ ਦਿਓ, ਡਾਕਟਰ ਨਰਿੰਦਰ ਰਵੀ ਗੋਇਲ, ਯੂਟਿਊਬ 'ਤੇ ਜਾ ਕੇ ਤੁਸੀਂ ਮੇਰੇ ਚੈਨਲ ਦੇਖ ਸਕਦੇ ਹੋ। ਸੋ ਇਸ ਕਰਕੇ ਤੁਸੀਂ ਉਹਦਾ ਫਾਇਦਾ ਉਠਾ ਸਕਦੇ ਹੋ। ਜੇ ਤੁਹਾਨੂੰ ਲਾਈਕ ਹੋਵੇ ਤਾਂ ਤੁਸੀਂ ਸਬਸਕ੍ਰਾਈਬ ਕਰ ਦਿਓ। ਇਹ ਲਾਈਵ ਪ੍ਰੋਗਰਾਮ ਹੁੰਦਾ, ਕਈ ਵਾਰੀ ਵੱਧ ਘੱਟ ਕਿਹਾ ਜਾਂਦਾ, ਸੋ ਇਸ ਲਈ ਆਈ ਫੀਲ ਸੋਰੀ ਫਾਰ ਦੈਟ। ਅਤੇ ਤੁਸੀਂ ਫੇਸਬੁੱਕ 'ਤੇ ਦੇਖ ਸਕਦੇ ਹੋ, ਅਤੇ ਉਦੋਂ ਤੱਕ ਮੈਂ ਤੁਹਾਡੇ ਕੋਲ ਆਗਾ ਲੈਂਦਾ। ਨੈਕਸਟ ਵੀਕ ਮਿਲਾਂਗੇ ਜੇ ਪਰਮਾਤਮਾ ਨੇ ਚਾਹਿਆ ਤਾਂ। ਸੁਣੋ ਲਾਸਟ ਗਾਣਾ।
WTOR, Youngstown, Toronto, now concludes a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz as authorized by the Federal Communications Commission, Washington, D.C. Do join us again in the morning hours when we resume with the sounds of our world in words and in music.
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM वॉइस ऑफ कम्युनिटी। फॉर मोर डिटेल्स विजिट eawaz.com।
करें राह देखे नजर रात भर जाग कर पर तेरी तो खबर न मिले बहुत आई गई यादें मगर इस बार तुम ही आना इरादे फिर से जाने के नहीं लाना तुम ही
हो जाएंगे खत्म
तुझे कितना चाहने लगे हम।